ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰਗ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਚੱਕਰ ਚਿਹਨ ਅਰ ਬਰਨ ਜਾਤ ਅਰ ਪਾਤ ਨਹਿਨ ਜਿਹੇ ਰੂਪ ਰੰਗ ਅਰ ਰੇਖ ਭੇਖ ਕੋਊ ਕਹਿ ਨ ਸਕਤ ਕਿਹੇ ਅਚਲ ਮੂਰਤ ਅਨੁਭਉ ਪ੍ਰਕਾਸ਼ ਅਮਿਤੋਜ ਕਹਿਜੈ ਕੋਟ ਇੰਦਰ ਇੰਦਰਾਣ ਸਾਹੇ ਸਹਾਣ ਗਣਿਜੈ ਤ੍ਰਿਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਨ ਤ੍ਰਿਣ ਕਹਿਤ ਤੁਐ ਸਰਬਨਾਮ ਕਥੈ ਕਵਨ ਕਰਮ ਨਾਮ ਬਰਨਤ ਸੁਮਤ ਤੁਐ ਸਰਬਨਾਮ ਕਥੈ ਕਵਨ ਕਰਮ ਨਾਮ ਬਰਨਤ ਸੁਮਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਯੋਗ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਸਾਜੀ ਨਿਵਾਜੀ ਹੋਈ ਸਾਧ ਸੰਗਤ ਜੀਓ, ਸਾਹਿਬਾਂ ਦੇ ਦਰਬਾਰ ਵਿੱਚ ਧੁਰਕੀ ਬਾਣੀ ਦੇ ਹਰੀ ਜਸ ਕੀਰਤਨ ਅੰਮ੍ਰਿਤ ਵੇਲੇ ਆਸਾ ਦੀ ਵਾਰ ਦੇ ਰੂਪ ਵਿੱਚ ਸੰਗਤਾਂ ਨੇ ਸਰਵਣ ਕੀਤੇ ਨੇ। ਉਪਰੰਤ ਗੁਰ ਸ਼ਬਦ ਦੀ ਵਿਚਾਰ ਦਾ ਸਮਾਂ ਹੋਇਆ ਹੈ। ਸਤਿਗੁਰੂ ਸਾਹਿਬ ਜੀ ਦੇ ਦਰਸ਼ਨ ਦੀਦਾਰ ਕਰਕੇ ਬੇਅੰਤ ਸੰਗਤਾਂ ਨੇ ਲਾਹੇ ਅੰਮ੍ਰਿਤ ਵੇਲੇ ਤੋਂ ਹੀ ਲਏ ਨੇ। ਹੋਵੈ ਸਿਫਤ ਖਸਮ ਦੀ ਨੂਰ ਅਰਸਹੋਂ ਕੁਰਸਹੋਂ ਝੱਟੀਐ ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ। ਸਤਿਗੁਰੂ ਪਾਤਸ਼ਾਹ ਜੀ ਦੇ ਦਰਸ਼ਨ ਦੀਦਾਰ ਬੇਅੰਤ ਸੰਗਤਾਂ ਨੇ ਕਰਦਿਆਂ ਹੋਇਆਂ ਕੀਰਤਨ ਦੇ ਸ਼ਬਦ ਵੀ ਸਰਵਣ ਕੀਤੇ ਨੇ। ਤੋ ਹੁਣ ਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਅੰਮ੍ਰਿਤ ਵੇਲੇ ਆਏ ਹੋਏ ਪਵਿੱਤਰ ਸ੍ਰੀ ਮੁੱਖ ਵਾਕ ਦੀ ਕਥਾ ਵਿਚਾਰ ਆਪਾਂ ਗੁਰਚਰਨਾਂ ਦਾ ਆਸਰਾ ਲੈ ਕੇ ਵਿਚਾਰਨੀ ਹੈ। ਅੱਜ ਦੇ ਫਰਮਾਨ ਸ੍ਰੀ ਗੁਰੂ ਰਾਮਦਾਸ ਸਾਹਿਬ ਸੋਢੀ ਸੁਲਤਾਨ ਪਾਤਸ਼ਾਹ ਜੀ ਦੀ ਰਸਨਾ ਤੋਂ ਉਚਾਰਨ ਕੀਤਾ ਹੋਇਆ ਬਿਲਾਵਲ ਰਾਗ ਵਿੱਚ ਸ਼ਬਦ ਪ੍ਰਾਪਤ ਹੋਇਆ ਹੈ, ਜੋ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 799 ਨੰਬਰ ਅੰਗ ਉੱਪਰ ਸ਼ਿਸ਼ੋਭਿਤ ਹੈ। ਇਕਾਗਰਤਾ ਬਣਾਉਂਦੇ ਹੋਏ ਇੱਕ ਵਾਰ ਗੁਰੂ ਜੀ ਨੂੰ ਸੀਸ ਝੁਕਾਉਂਦਿਆਂ ਪ੍ਰੇਮ ਨਾਲ ਬੁਲਾਈਏ ਜੀ, ਸਤਨਾਮ ਸ੍ਰੀ ਵਾਹਿਗੁਰੂ ਜੀ। ਬਿਲਾਵਲ ਮਹੱਲਾ ਚੌਥਾ, ਆਵਹੋ ਸੰਤ ਮਿਲਹੋ ਮੇਰੇ ਭਾਈ, ਮਿਲ ਹਰ ਹਰ ਕਥਾ ਕਰਹੋ। ਗੁਰੂ ਰਾਮਦਾਸ ਸਾਹਿਬ ਪਾਤਸ਼ਾਹ ਮਹਾਰਾਜ ਸਤ ਸੰਗੀਆਂ ਨੂੰ, ਨਾਮ ਨਾਲ ਜੁੜਿਆਂ ਹੋਇਆਂ ਪੁਰਸ਼ਾਂ ਨੂੰ ਇੱਕ ਆਵਾਜ਼ ਦਿੰਦੇ ਨੇ ਕਿ ਆਵਹੋ ਸੰਤ ਮਿਲਹੋ ਮੇਰੇ ਭਾਈ, ਮੇਰੇ ਭਰਾਵਾਂ ਵਰਗੇ ਪਿਆਰੇ ਗੁਰਸਿੱਖੋ ਆਵਹੋ ਅਤੇ ਮਿਲ ਹਰ ਹਰ ਕਥਾ ਕਰਹੋ। ਆਪਸ ਵਿੱਚ ਮਿਲ ਕੇ ਅਕਾਲ ਪੁਰਖ ਦੀ ਜੋ ਹਰ ਹਰ ਕਥਾ, ਅਕਾਲ ਪੁਰਖ ਹਰਿਆਂ ਭਰਿਆਂ ਕਰ ਦੇਣ ਵਾਲੇ ਔਰ ਹਰੇਕ ਜਗ੍ਹਾ ਤੇ ਵਿਆਪਕ ਰਹਿਣ ਵਾਲੇ ਪਰਮਾਤਮਾ ਦੀ ਕਥਾ ਕਰਹੋ। ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਇਹ ਜੋ ਉਦੇਸ਼ ਉਪਦੇਸ਼ ਦੇ ਰਹੇ ਨੇ, ਇਸ ਦਾ ਮਤਲਬ ਹੈ ਕਿ ਇਸ ਕਥਾ ਦਾ ਇਸ ਜੀਵਨ ਦੇ ਅੰਦਰ ਬਹੁਤ ਭਾਰੀ ਲਾਭ ਪ੍ਰਾਪਤ ਹੁੰਦਾ ਹੈ। ਸਤਿਗੁਰਾਂ ਨੇ ਜੋ ਬਚਨ ਉਚਾਰੇ ਨੇ, ਜੋ ਸਿੱਖਿਆ ਦਿੱਤੀ ਹੈ, ਸਤਿਗੁਰਾਂ ਦੀ ਸਿੱਖਿਆ ਹੀ ਜੀਵਨ ਬਦਲ ਦੇਣ ਵਾਲੀ ਹੋਇਆ ਕਰਦੀ ਹੈ। ਔਰ ਸਤਿਗੁਰਾਂ ਦੀ ਸਿੱਖਿਆ ਨੂੰ ਮੰਨਣਾ ਹੀ ਜੀਵਨ ਦੇ ਵਿੱਚ ਕ੍ਰਾਂਤੀ ਦਾ ਆ ਜਾਣਾ ਹੋਇਆ ਕਰਦਾ ਹੈ। ਇਹਦਾ ਮਤਲਬ ਹੈ ਕਿ ਗੁਰੂ ਸਾਹਿਬ ਜੀ ਜੋ ਸਿੱਖਿਆ ਦੇ ਰਹੇ ਨੇ ਕਿ ਮਿਲ ਆਪਸ ਵਿੱਚ ਮਿਲ ਜੁਲ ਕੇ ਹਰ ਹਰ ਕਥਾ ਕਰੋ, ਪਰਮਾਤਮਾ ਦੀ ਕਥਾ ਕਰੋ, ਤੋ ਪਰਮਾਤਮਾ ਦੀ ਕਥਾ ਇਹਦਾ ਮਤਲਬ ਹੈ ਅਧਿਆਤਮਿਕ ਜੀਵਨ ਦੇ ਵਿੱਚ ਬਹੁਤ ਲਾਹੇਵੰਦ ਸਾਬਤ ਹੁੰਦੀ ਹੈ, ਤਾਂ ਮਹਾਰਾਜ ਪਾਤਸ਼ਾਹ ਜੀ ਨੇ ਇਹ ਹੁਕਮ ਕੀਤਾ ਹੈ। ਔਰ ਇਸ ਕਥਾ ਦੇ ਬਾਰੇ ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਵੀ ਫਰਮਾਉਂਦੇ ਨੇ, ਆਵਹੋ ਸੰਤ ਪਿਆਰਿਓ ਇਕੱਠ ਕੀ ਕਰਹਿ ਕਹਾਣੀ। ਹੇ ਰੱਬ ਦੇ ਪਿਆਰੇ ਸੰਤ ਪੁਰਖੋ, ਆਵਹੋ ਸਤਸੰਗਤ ਵਿੱਚ ਜੁੜੋ ਅਤੇ ਕਹਾਣੀ ਉਸ ਦੀ ਕਰੋ ਜਿਸ ਦੀ ਅਸਲ ਵਿੱਚ ਕਥਾ ਪੂਰਨ ਰੂਪ ਵਿੱਚ ਨਹੀਂ ਹੋ ਸਕਦੀ। ਇਕੱਠ ਕਥਨ ਤੋਂ ਰਹਿਤ, ਜਿਸ ਦਾ ਪੂਰਨ ਰੂਪ ਵਿੱਚ ਕੋਈ ਅੰਦਾਜ਼ਾ ਨਹੀਂ ਆਪਾਂ ਲਗਾ ਸਕਦੇ, ਪੂਰਨ ਰੂਪ ਵਿੱਚ ਕੋਈ ਗੈਸ ਨਹੀਂ ਲਗਾ ਸਕਦੇ, ਪਰ ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਵੀ ਫਰਮਾਉਂਦੇ ਨੇ ਕਿ ਉਸ ਇਕੱਠ ਦੀ ਬੇਸ਼ੱਕ ਉਹ ਪੂਰਨ ਰੂਪ ਵਿੱਚ ਕਥਨ ਨਹੀਂ ਕੀਤਾ ਜਾ ਸਕਦਾ, ਫਿਰ ਵੀ ਉਸ ਦੀਆਂ ਕਥਾ ਕਹਾਣੀਆਂ ਜ਼ਰੂਰ ਆਪਸ ਵਿੱਚ ਸੁਣੋ ਅਤੇ ਸੁਣਾਓ। ਆਵਹੋ ਸੰਤ ਪਿਆਰਿਓ ਇਕੱਠ ਕੀ ਕਰਹਿ ਕਹਾਣੀ, ਕਰਹਿ ਕਹਾਣੀ ਇਕੱਠ ਕੇਰੀ ਕਿਤ ਦੁਆਰੈ ਪਾਈਐ। ਫਿਰ ਇਹ ਕਹਾਣੀਆਂ ਕਰਕੇ ਉਸ ਦੇ ਵਿੱਚੋਂ ਬੁੱਝੋ, ਲੱਭੋ ਕਿ ਕਿਸ ਤਰੀਕੇ ਦੇ ਨਾਲ ਉਹ ਪਰਮਾਤਮਾ ਪ੍ਰਾਪਤ ਕੀਤਾ ਜਾ ਸਕਦਾ ਹੈ, ਕਿਵੇਂ ਪਾਇਆ ਜਾ ਸਕਦਾ ਹੈ, ਕਿਤ ਦੁਆਰੈ ਪਾਈਐ। ਫਿਰ ਆਪ ਹੀ ਉੱਤਰ ਦਿੰਦੇ ਨੇ ਗੁਰੂ ਅਮਰਦਾਸ ਪਾਤਸ਼ਾਹ, ਕਿਤ ਦੁਆਰੈ ਪਾਈਐ, ਤਨ ਮਨ ਧਨ ਸਭ ਸੌਂਪ ਗੁਰ ਕਉ ਹੁਕਮ ਮੰਨਿਐ ਪਾਈਐ। ਮਨ ਵੀ ਤਨ ਵੀ ਤੇ ਧਨ ਵੀ ਗੁਰੂ ਦਾ ਸਮਝ ਕੇ, ਜਾਣ ਕੇ ਤੇ ਗੁਰੂ ਦਾ ਹੁਕਮ ਮੰਨ ਕੇ ਪਾਤਸ਼ਾਹ ਫਰਮਾਉਂਦੇ ਨੇ ਇਸ ਦਰਵਾਜ਼ੇ ਰਾਹੀਂ, ਇਸ ਰਸਤੇ ਰਾਹੀਂ ਪਰਮਾਤਮਾ ਨੂੰ ਪਾਇਆ ਜਾਏਗਾ। ਤਨ ਮਨ ਧਨ ਸਭ ਸੌਂਪ ਗੁਰ ਕਉ ਹੁਕਮ ਮੰਨਿਐ ਪਾਈਐ। ਹੁਕਮ ਮੰਨੇ ਹੋ ਗੁਰੂ ਕੇਰਾ, ਗਾਵਹੋ ਸੱਚੀ ਬਾਣੀ, ਕਹਿ ਨਾਨਕ ਸੁਣਹੋ ਸੰਤ ਹੋ, ਕਥੇ ਹੋ ਇਕੱਠ ਕਹਾਣੀ। ਆਨੰਦ ਸਾਹਿਬ ਵਿੱਚ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਇਹ ਪਵਿੱਤਰ ਬਚਨ ਫੁਰਮਾਏ ਹੋਏ ਨੇ। ਔਰ ਸਤਿਗੁਰੂ ਮਹਾਰਾਜ ਗੁਰੂ ਰਾਮਦਾਸ ਸਾਹਿਬ ਅੱਜ ਦੇ ਪਵਿੱਤਰ ਸ੍ਰੀ ਮੁੱਖ ਵਾਕ ਰਾਹੀਂ ਫਰਮਾ ਰਹੇ ਨੇ ਕਿ ਆਵਹੋ ਸੰਤ ਮਿਲਹੋ ਮੇਰੇ ਭਾਈ, ਮਿਲ ਹਰ ਹਰ ਕਥਾ ਕਰਹੋ। ਇੱਕ ਕਥਾ ਗੁਰਬਾਣੀ ਦੀ ਹੋਇਆ ਕਰਦੀ ਹੈ, ਇੱਕ ਕਥਾ ਇਤਿਹਾਸ ਦੀ ਹੋਇਆ ਕਰਦੀ ਹੈ, ਤੋ ਅਕਸਰ ਮਿਲਵੀਂ ਜੁਲਵੀਂ ਕਥਾ ਆਪਾਂ ਸਰਵਣ ਕਰਦੇ ਹਾਂ ਤਕਰੀਬਨ। ਪਰ ਇਤਿਹਾਸ ਦੀ ਕਥਾ ਆਪਾਂ ਨੂੰ ਜਗਤ ਨੂੰ, ਸਿੱਖ ਪੰਥ ਨੂੰ ਇਹ ਕਿਹੜੇ ਵਸੀਲੇ ਦੇ ਰਾਹੀਂ ਮਿਲੀ ਹੈ, ਇਹ ਕਿਵੇਂ ਪ੍ਰਾਪਤ ਹੋਈ ਹੈ, ਸਭ ਤੋਂ ਪਹਿਲਾਂ ਇਤਿਹਾਸ ਦੀ ਕਥਾ ਖਡੂਰ ਸਾਹਿਬ ਵਿਖੇ ਲਿਖਣੀ ਆਰੰਭ ਹੋਈ ਅਤੇ ਉੱਥੇ ਹੀ ਸਰੋਤਿਆਂ ਨੇ ਸਭ ਤੋਂ ਪਹਿਲਾਂ ਇਤਿਹਾਸ ਦੀ ਕਥਾ ਸਰਵਣ ਕੀਤੀ। ਸ੍ਰੀ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਪਾਤਸ਼ਾਹ ਜੀ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਚਰਨੀ ਲੱਗ ਕੇ ਗੁਰੂ ਨਾਨਕ ਸਾਹਿਬ ਦਾ ਰੂਪ ਹੋ ਗਏ। ਹੁਣ ਸ੍ਰੀ ਅੰਗਦ ਸਾਹਿਬ ਪਾਤਸ਼ਾਹ ਮਹਾਰਾਜ ਜੀ ਨੇ ਫੇਰ ਵਸਾਇਆ, ਫੇਰ ਆਣ ਸਤਿਗੁਰ ਖਾਡੂਰ, ਖਾਡੂਰ ਸਾਹਿਬ ਵਿੱਚ ਰੌਣਕਾਂ ਲੱਗ ਗਈਆਂ ਨੇ, ਸੰਗਤਾਂ ਇੱਥੇ ਆਉਂਦੀਆਂ ਨੇ ਅਤੇ ਇੱਥੇ ਹੀ ਹੁਣ ਭਾਈ ਬਾਲਾ ਜੀ ਇੱਕ ਦਿਨ ਬਚਨ ਕਰ ਰਹੇ ਨੇ ਸਤਿਗੁਰਾਂ ਦੇ ਨਾਲ। ਤੇ ਧੰਨ ਧੰਨ ਗੁਰੂ ਅੰਗਦ ਸਾਹਿਬ ਪਾਤਸ਼ਾਹ ਜੀ ਪੁੱਛਦੇ ਨੇ, ਭਾਈ ਬਾਲਿਆ ਗੁਰੂ ਨਾਨਕ ਸਾਹਿਬ ਜੀ ਦਾ ਕੋਈ ਪ੍ਰਸੰਗ ਸੁਣਾ। ਤੋ ਬਚਨ ਕਰਦੇ ਨੇ ਭਾਈ ਬਾਲਾ ਸਾਹਿਬ ਜੀ ਕਿ ਦੱਸੋ ਸੱਚੇ ਪਾਤਸ਼ਾਹ ਜੀ, ਕਦੋਂ ਦਾ ਔਰ ਕਿਹੜੇ ਸਮੇਂ ਦਾ ਬਚਨ ਸੁਣਾਵਾਂ, ਮੈਨੂੰ ਤਾਂ ਉਹਨਾਂ ਦੀ ਕਿਰਪਾ ਨਾਲ ਇਹ ਸੁਭਾਗ ਪ੍ਰਾਪਤ ਹੋਇਆ ਹੈ ਕਿ ਮੈਂ ਤਾਂ ਉਹਨਾਂ ਦੇ ਨਾਲ ਲੰਬੀਆਂ ਲੰਬੀਆਂ ਯਾਤਰਾ ਦੇ ਵੇਲੇ ਵੀ ਨਾਲ ਰਿਹਾ ਹਾਂ। ਸ੍ਰੀ ਗੁਰੂ ਅੰਗਦ ਸਾਹਿਬ ਪਾਤਸ਼ਾਹ ਨੇ ਉਸੇ ਵੇਲੇ ਫੁਰਨਾ ਕੀਤਾ, ਭਾਈ ਬਾਲਿਆ ਤੇਰੇ ਜਾਣ ਪਿੱਛੋਂ ਸਾਨੂੰ ਗੁਰੂ ਨਾਨਕ ਸਾਹਿਬ ਮਹਾਰਾਜ ਪਾਤਸ਼ਾਹ ਜੀ ਦੇ ਜੀਵਨ ਦੇ ਕੌਤਕ ਕੌਣ ਸੁਣਾਵੇਗਾ, ਇਸ ਲਈ ਆਪਾਂ ਇਸ ਨੂੰ ਕਲਮ ਬੰਦ ਕਰ ਲਈਏ ਔਰ ਉਹਨਾਂ ਦਾ ਜੀਵਨ ਸ਼ੁਰੂਆਤ ਤੋਂ ਸੁਣਾਉਣਾ ਸ਼ੁਰੂ ਕਰ। ਤੋ ਭਾਈ ਬਾਲਾ ਜੀ ਨੇ ਇਹ ਬਚਨ ਕੀਤਾ ਕਿ ਮਹਾਰਾਜ ਗੁਰੂ ਅੰਗਦ ਸਾਹਿਬ ਜੀਓ, ਗੁਰੂ ਨਾਨਕ ਸਾਹਿਬ ਦੇ ਜੋ ਜਨਮ ਦੇ ਇਤਿਹਾਸ ਦੇ ਪ੍ਰਸੰਗ ਨੇ ਉਹ ਮੇਰੇ ਪਾਸ ਨਹੀਂ ਹਨ, ਲੰਬੀਆਂ ਲੰਬੀਆਂ ਯਾਤਰਾ ਦੇ ਦੌਰਾਨ ਉਹਨਾਂ ਨੇ ਜੋ ਜਗਤ ਦਾ ਭਲਾ ਕੀਤਾ ਉਹ ਮੇਰੇ ਪਾਸ ਸਾਰੀ ਜਾਣਕਾਰੀ ਹੈ ਅਤੇ ਜੋ ਜਨਮ ਦੇ ਪ੍ਰਸੰਗ ਨੇ ਉਹ ਉਹਨਾਂ ਦੀ ਜਨਮ ਪੱਤਰੀ ਹਰਦਿਆਲ ਪੰਡਿਤ ਨੇ ਬਣਾਈ ਸੀ, ਉਹਨਾਂ ਦੇ ਘਰ ਵਿੱਚ ਪਈ ਹੋਵੇਗੀ, ਉੱਥੋਂ ਮਿਲ ਸਕਦੀ ਹੈ। ਦੇਖੋ ਇਤਿਹਾਸ ਦੀ ਕਥਾ ਅੱਜ ਬਚਨ ਆਇਆ ਹੈ, महाराज ने फरमाया है कि आव हो संत मिल हो मेरे भाई, मिल हर हर कथा करहो, कथा करहो, कथा दे बारे बचन आया। और गुरु अंगद साहब पातशाह जी हुण पहली वार इतिहास दी कथा गोए खडूर साहिब करन लगे ने और लिखवाण लगे ने। तो महाराज ने दूजे पातशाह ने हुक्म कीता, भाई बालिया जा तलवंडी राय भोए दी विखे जा, उत्थों पहले पातशाह जी दी जन्म पत्री लभ के लिया। भाई बाला जी कहिंदे मेरे नाल एक सिख नूं होर भेज दिओ। गुरु अंगद साहब जी ने लाला पन्नू नूं नाल भेजिया। लाला पन्नू जन्म साखी विच बचन आउंदे, भाई लाला पन्नू अते भाई बाला जी, ये दोने खडूर साहिब तों राय भोए दी तलवंडी नूं गए ने, ते उत्थे केवल ते केवल घर विच गुरु नानक साहब पातशाह जी दे चाचा जी जिन्हां दा नाम सी लालू जी, चाचा लालू जी, ਉਹ ਰਹਿ ਰਹੇ ਨੇ ਕਿਉਂਕਿ ਪਿਤਾ ਤੇ ਮਾਤਾ ਸਤਿਗੁਰਾਂ ਦੇ ਚੜ੍ਹਾਈ ਕਰ ਗਏ ਨੇ। ਪਿਤਾ ਕਾਲੂ ਜੀ, ਮਾਤਾ ਤ੍ਰਿਪਤਾ ਜੀ ਚੜ੍ਹਾਈ ਕਰ ਚੁੱਕੇ ਨੇ। ਘਰ ਵਿੱਚ ਚਾਚਾ ਲਾਲੂ ਜੀ ਹਨ ਤੇ ਉਹਨਾਂ ਨੂੰ ਜਾ ਕੇ ਦੱਸਿਆ ਹੈ ਕਿ ਬਾਬਾ ਨਾਨਕ ਸਾਹਿਬ ਜੀ ਦੀ ਗੱਦੀ ਤੇ ਧੰਨ ਧੰਨ ਗੁਰੂ ਅੰਗਦ ਸਾਹਿਬ ਬੈਠੇ ਨੇ, ਉਹ ਜਨਮ ਪੱਤਰੀ ਮੰਗਵਾ ਰਹੇ ਨੇ। ਚਾਚਾ ਲਾਲੂ ਜੀ ਬਿਰਧ ਹੋਏ ਹੈ, ਕਹਿੰਦੇ ਹੈ ਘਰ ਦੇ ਵਿੱਚ ਤੁਸੀਂ ਕਾਗਜ਼ ਪੱਤਰ ਔਰ ਲੱਕੜ ਦੀਆਂ ਅਲੰਬਾਰੀਆਂ ਸਾਰੀਆਂ ਫੋਲ ਲਵੋ, ਲੱਭ ਲਵੋ, ਜੇ ਲੱਭ ਜਾਏ ਤਾਂ ਬਹੁਤ ਚੰਗੀ ਗੱਲ ਹੈ, ਮੈਨੂੰ ਯਾਦ ਨਹੀਂ ਕਿ ਕਿੱਥੇ ਹੋਵੇਗੀ ਜਨਮ ਪੱਤਰੀ। ਉੱਥੇ ਜ਼ਿਕਰ ਆਉਂਦਾ ਹੈ ਪੰਜ ਦਿਨ ਘਰ ਦੇ ਵਿੱਚੋਂ ਕਾਗਜ਼ ਪੱਤਰਾਂ ਦੀ ਫੁੱਲਾ ਫਲਾਈ ਹੁੰਦੀ ਰਹੀ ਹੈ। ਜਨਮ ਸਾਖੀ ਵਿੱਚ ਬਚਨ ਆਉਂਦਾ ਹੈ ਪੰਜ ਦਿਨ ਲਾਲਾ ਪੰਨੂ, ਭਾਈ ਬਾਲਾ ਜੀ ਤੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੇ ਚਾਚਾ ਜੀ ਲਾਲੂ ਜੀ ਪੰਜ ਦਿਨ ਲੱਭਦੇ ਰਹੇ ਨੇ। ਪੰਜਵੇਂ ਦਿਨ ਧੰਨ ਧੰਨ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਪਾਤਸ਼ਾਹ ਜੀ ਦੀ ਜਨਮ ਪੱਤਰੀ ਲੱਭ ਗਈ। ਇੱਥੋਂ ਲੈ ਕੇ ਤੋ ਖਡੂਰ ਸਾਹਿਬ ਪਹੁੰਚੇ ਨੇ। ਜਦ ਸ੍ਰੀ ਗੁਰੂ ਅੰਗਦ ਸਾਹਿਬ ਪਾਤਸ਼ਾਹ ਜੀ ਨੇ ਗੁਰੂ ਨਾਨਕ ਸਾਹਿਬ ਦੀ ਜਨਮ ਪੱਤਰੀ ਦੇ ਦਰਸ਼ਨ ਕੀਤੇ ਹੈ, ਇਹ ਸੰਸਕ੍ਰਿਤ ਵਿੱਚ ਲਿਖੀ ਹੋਈ ਹੈ। ਹੁਣ ਗੁਰੂ ਅੰਗਦ ਸਾਹਿਬ ਪਾਤਸ਼ਾਹ ਜੀ ਨੇ ਸੰਗਤ ਵਿੱਚ ਬਚਨ ਕੀਤਾ ਕਿ ਕੋਈ ਐਸੀ ਵਿਦਿਆ ਜਾਣਦਾ ਹੋਵੇ ਜੋ ਸੰਸਕ੍ਰਿਤ ਵੀ ਜਾਣਦਾ ਹੋਵੇ ਔਰ ਗੁਰਮੁਖੀ ਵੀ ਜਾਣਦਾ ਹੋਵੇ, ਐਸਾ ਸਿੱਖ ਕੋਈ ਆਵੇ ਉਹਦੇ ਕੋਲੋਂ ਅਸੀਂ ਸੇਵਾ ਲੈਣੀ ਹੈ। ਸੰਗਤ ਵਿੱਚ ਇੱਕ ਮਹਿਮਾ ਖਹਿਰਾ ਜੱਟ ਬੈਠਾ ਸੀ, ਉਹਨੇ ਜਾਣਕਾਰੀ ਦਿੱਤੀ, ਕਹਿੰਦਾ ਇਹ ਪਾਤਸ਼ਾਹ ਡੱਲੇ ਪਿੰਡ ਦਾ ਇੱਕ ਪੈੜਾ ਮੋਖਾ ਖੱਤਰੀ ਹੈ, ਉਹ ਸੰਸਕ੍ਰਿਤ ਵੀ ਜਾਣਦਾ ਹੈ ਅਤੇ ਉਹ ਗੁਰਮੁਖੀ ਵੀ ਜਾਣਦਾ ਹੈ, ਉਹਨੂੰ ਬੁਲਾ ਕੇ ਉਹਦੇ ਤੋਂ ਇਹ ਤਰਜਮਾ ਉਲੱਥਾ ਜਿਹੜਾ ਕਰਵਾ ਲਿਆ ਜਾਏ। ਮਹਿਮਾ ਖਹਿਰਾ ਜੱਟ ਡੱਲੇ ਗਿਆ ਹੈ, ਉੱਥੋਂ ਖੱਤਰੀ ਪੈੜੇ ਮੋਖੇ ਨੂੰ ਬੁਲਾਇਆ ਹੈ, ਉਹਨੇ ਆਣ ਕੇ ਸ੍ਰੀ ਗੁਰੂ ਅੰਗਦ ਸਾਹਿਬ ਪਾਤਸ਼ਾਹ ਦੇ ਪਾਸ ਬੈਠ ਕਰਕੇ ਧੰਨ ਗੁਰੂ ਨਾਨਕ ਸਾਹਿਬ ਜੀ ਦੀ ਜਨਮ ਪੱਤਰੀ ਨੂੰ ਸੰਸਕ੍ਰਿਤ ਵਿੱਚੋਂ ਉਲੱਥਾ ਕਰਕੇ ਪੰਜਾਬੀ ਗੁਰਮੁਖੀ ਦੇ ਵਿੱਚ ਉਤਾਰਾ ਕਰ ਦਿੱਤਾ ਹੈ। ਗੁਰਮੁਖੀ ਦਾ ਉਤਾਰਾ ਕਰਕੇ ਫਿਰ ਪੈੜੇ ਮੋਖੇ ਨੂੰ ਹੀ ਕਿਹਾ ਕਿ ਤੇਰੇ ਕੋਲੋਂ ਹੋਰ ਵੀ ਸੇਵਾ ਲੈਣੀ ਹੈ, ਸਾਰੀ ਜਨਮ ਸਾਖੀ ਤੇਰੇ ਕੋਲੋਂ ਲਿਖਵਾਉਣੀ ਹੈ। ਪੈੜਾ ਮੋਖਾ ਵੀ ਉੱਥੇ ਰਹਿ ਪਿਆ ਹੈ। ਭਾਈ ਬਾਲਾ ਸਾਹਿਬ ਜੀ, ਗੁਰੂ ਨਾਨਕ ਸਾਹਿਬ ਮਹਾਰਾਜ ਪਾਤਸ਼ਾਹ ਜੀ ਦਾ ਜੀਵਨ ਇਤਿਹਾਸ ਲਿਖਵਾਉਂਦੇ ਨੇ ਤੇ ਪੈੜਾ ਮੋਖਾ ਜੀ ਲਿਖਦੇ ਨੇ, ਤੇ ਗੁਰੂ ਅੰਗਦ ਸਾਹਿਬ ਮਹਾਰਾਜ ਪਾਤਸ਼ਾਹ ਸੁਣ ਸੁਣ ਕੇ ਆਪਣੇ ਪ੍ਰੀਤਮ ਪਿਆਰੇ ਗੁਰੂ ਨਾਨਕ ਸਾਹਿਬ ਦੀਆਂ ਸਾਖੀਆਂ ਤੇ ਨੇਤਰਾਂ ਚੋਂ ਜਲ ਵਹਿ ਤੁਰਦਾ ਹੈ, ਤੇ ਕਦੇ ਕਦੇ ਕਈ ਕਈ ਘੰਟੇ ਸਮਾਧੀ ਲੱਗੀ ਰਹਿ ਜਾਂਦੀ ਹੈ। ਔਰ ਉੱਥੇ ਕੁਝ ਕੁ ਮੇਨ ਮੇਨ ਸਰੋਤਿਆਂ ਦਾ ਜ਼ਿਕਰ ਵੀ ਕੀਤਾ ਇਤਿਹਾਸ ਨੇ ਕਿ ਇੱਕ ਤੇ ਬਾਬਾ ਬੁੱਢਾ ਸਾਹਿਬ ਜੀ ਉੱਥੇ ਸਰੋਤੇ ਸਨ ਜਿਨ੍ਹਾਂ ਨੇ ਸਾਰੀ ਜਨਮ ਸਾਖੀ ਲਿਖਣ ਵੇਲੇ ਸੁਣੀ ਹੈ, ਔਰ ਇੱਕ ਉੱਥੇ ਇਸੇ ਪ੍ਰਕਾਰ ਭਾਈ ਜੀਵਾ ਨਾਮ ਦਾ ਸਿੱਖ ਹੈ, ਔਰ ਇੱਕ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਜੀ ਦਾ ਵੀ ਜ਼ਿਕਰ ਕੀਤਾ ਹੋਇਆ, ਔਰ ਹੋਰ ਵੀ ਖਡੂਰ ਸਾਹਿਬ ਦੀਆਂ ਸਿੱਖ ਸੰਗਤਾਂ ਆ ਕੇ ਪਾਸ ਬੈਠ ਜਾਂਦੀਆਂ ਨੇ। ਭਾਈ ਬਾਲਾ ਜੀ ਇਤਿਹਾਸ ਲਿਖਵਾਉਂਦੇ ਨੇ, ਸ੍ਰੀ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਸੋਧ ਸੋਧ ਕੇ ਸ਼ਬਦਾਵਲੀ ਦੱਸਦੇ ਨੇ, ਭਾਈ ਪੈੜਾ ਮੋਖਾ ਖੱਤਰੀ ਲਿਖਦਾ ਹੈ, ਇਹ ਗੁਰੂ ਨਾਨਕ ਸਾਹਿਬ ਮਹਾਰਾਜ ਪਾਤਸ਼ਾਹ ਜੀ ਦੀ ਸੰਪੂਰਨ ਜਨਮ ਸਾਖੀ ਖਡੂਰ ਸਾਹਿਬ ਵਿਖੇ ਲਿਖੀ ਗਈ। ਇਹ ਵੱਖਰੀ ਗੱਲ ਹੈ ਕਿ ਸਾਡੇ ਕੋਲੋਂ ਸ਼ੁਰੂ ਤੋਂ ਹੀ ਸਾਡੇ ਧਾਰਮਿਕ ਗ੍ਰੰਥ ਕਈ ਵਾਰੀ ਸੰਭਾਲੇ ਨਾ ਗਏ ਔਰ ਉਹਦੇ ਵਿੱਚ ਬਾਅਦ ਵਿੱਚ ਹਿੰਦਾਲੀਆਂ ਨੇ ਬਹੁਤ ਕੁਝ ਸਾਖੀਆਂ ਬਦਲਾ ਕੇ ਅਦਲ ਬਦਲ ਕਰ ਦਿੱਤੀ, ਪਰ ਫਿਰ ਵੀ 75 ਤੋਂ 90 ਫੀਸਦੀ ਤੱਕ ਸਚਿਆਈ ਜੋ ਹੈ ਉਸ ਜਨਮ ਸਾਖੀ ਦੇ ਵਿੱਚੋਂ ਮਿਲਦੀ ਹੈ। ਕੁਝ ਕੁ ਸਾਖੀਆਂ ਹਿੰਦਾਲੀਆਂ ਨੇ ਆਪਣੇ ਵੱਡ ਵਡੇਰੇ ਦੀ ਉਸਤਤ ਵਧਾਉਣ ਵਾਸਤੇ, ਗੁਰੂ ਨਾਨਕ ਸਾਹਿਬ ਦੀ ਬਰਾਬਰਤਾ ਦਿਖਾਉਣ ਵਾਸਤੇ ਉਹਨਾਂ ਨੇ ਆਪਣੇ ਕੋਲੋਂ ਮਨ ਘੜਤ ਪਾਈਆਂ। ਪਰ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਇਹ ਇਤਿਹਾਸ ਦੀ ਕਥਾ ਦਾ ਆਰੰਭ ਜੋ ਹੈ ਇਹ ਖਡੂਰ ਸਾਹਿਬ ਦੇ ਵਿੱਚੋਂ ਹੋਇਆ। ਫਿਰ ਸਮੇਂ ਸਮੇਂ ਅਨੁਸਾਰ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਵਿੱਚ ਵੀ ਕਥਾ ਹੁੰਦੀ ਰਹੀ। ਫਿਰ ਪੰਥ ਨੇ ਇਹ ਵਿਚਾਰ ਕੀਤੀ ਕਿ ਜਦ ਕਥਾ ਕੀਤੀ ਜਾਂਦੀ ਹੈ, ਕਥਾ ਦੇ ਵਿੱਚ ਕਈ ਵਾਰ ਕੋਈ ਪ੍ਰਮਾਣ ਦੇਣ ਲਈ ਕਿਸੇ ਰਾਜੇ ਬਾਦਸ਼ਾਹ ਦਾ ਨਾਮ ਹੀ ਲੈਣਾ ਪੈ ਜਾਂਦਾ ਹੈ, ਔਰ ਸਿੱਖ ਇਤਿਹਾਸ ਤਾਂ ਹੈ ਹੀ ਮੁਗਲ ਬਾਦਸ਼ਾਹਾਂ ਦੇ ਨਾਲ ਨਾਲ ਚੱਲਦਾ ਹੈ। ਇਸ ਵਾਸਤੇ ਜਦ ਸਿੱਖ ਪੰਥ ਦੀਆਂ ਸ਼ਹਾਦਤਾਂ, ਸ਼ਹੀਦੀਆਂ ਔਰ ਗੁਰਸਿੱਖਾਂ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕਰਨਾ ਹੋਵੇ, ਨਾਲ ਨਾਲ ਮੁਗਲ ਬਾਦਸ਼ਾਹਾਂ ਦਾ ਨਾਮ ਹੀ ਲੈਣਾ ਪੈ ਜਾਂਦਾ ਹੈ। ਤੋ ਸਿੱਖ ਪੰਥ ਨੇ ਫਿਰ ਇਹ ਵਿਚਾਰ ਕੀਤੀ ਕਿ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਅੰਦਰ ਨਿਰੋਲ ਕੀਰਤਨ ਹੀ ਚੱਲਿਆ ਕਰੇ, ਜੋ ਕਥਾ ਹੈ ਉਹ ਬਾਹਰ ਮੰਜੀ ਸਾਹਿਬ ਦੀਵਾਨ ਹਾਲ ਦੇ ਵਿੱਚ ਬਾਅਦ ਵਿੱਚ ਚੱਲਣੀ ਪ੍ਰਾਰੰਭ ਹੋ ਗਈ, ਪਰ ਕਿਸੇ ਸਮੇਂ ਇਹ ਕਥਾ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਵਿੱਚ ਵੀ ਹੁੰਦੀ ਰਹੀ। ਫਿਰ ਇਹ ਗੁਰਬਾਣੀ ਦੀ ਕਥਾ, ਇਤਿਹਾਸ ਦੀ ਕਥਾ ਦਾ ਸਮਿਲਤ ਇਹ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਸਾਬੋ ਕੀ ਤਲਵੰਡੀ ਵਿਖੇ ਦਮਦਮਾ ਸਾਹਿਬ ਆਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਾਰੀ ਕਥਾ ਕੀਤੀ। ਸਵੇਰ ਵੇਲੇ, ਦਿਨ ਵੇਲੇ ਬਾਣੀ ਲਿਖਵਾਉਂਦੇ, ਸ਼ਾਮ ਦੇ ਵੇਲੇ ਉਹ ਲਿਖਵਾਈ ਹੋਈ ਬਾਣੀ ਦੀ ਕਥਾ ਸੁਣਾਉਂਦੇ ਔਰ ਸੁਣਨ ਵਾਲੇ ਸਰੋਤੇ ਜੀਵਨ ਮੁਕਤ ਹੋ ਗਏ, ਵਿਦੇਹ ਮੁਕਤ ਹੋ ਗਏ। ਉਹਨਾਂ ਨੂੰ ਇੰਨਾ ਭਾਰੀ ਆਨੰਦ ਪ੍ਰਾਪਤ ਹੋ ਗਿਆ ਕਿ ਸਰੀਰ ਦੀ ਸੁੱਧ ਬੁੱਧ ਵੀ ਭੁੱਲ ਗਈ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਇਸ ਗੁਰਬਾਣੀ ਦੀ ਕਥਾ ਫਿਰ ਬਾਬਾ ਦੀਪ ਸਿੰਘ ਸਾਹਿਬ, ਭਾਈ ਮਨੀ ਸਿੰਘ ਸਾਹਿਬ ਅੱਗੇ ਸੇਵਾ ਨਿਭਾਉਂਦੇ ਰਹੇ ਔਰ ਹੁਣ ਅਜੋਕੇ ਸਮੇਂ ਦੇ ਵਿੱਚ ਸਿੱਖ ਪੰਥ ਦੇ ਅੰਦਰ ਬੇਅੰਤ ਗੁਰੂ ਨਾਨਕ ਸਾਹਿਬ ਜੀ ਦੇ ਦਰ ਘਰ ਦੇ ਪਿਆਰੇ ਪ੍ਰੇਮੀ ਸਿੱਖ ਪ੍ਰਚਾਰਕ, ਕਥਾਵਾਚਕ ਔਰ ਕੀਰਤਨੀਏ ਔਰ ਗੁਰੂ ਨਾਨਕ ਸਾਹਿਬ ਦੀ ਬਾਣੀ ਨੂੰ ਪ੍ਰਚਾਰਨ ਵਾਲੇ ਬੇਅੰਤ ਅਣਗਿਣਤ ਗੁਰੂ ਕੇ ਪਿਆਰੇ ਸੇਵਾ ਨਿਭਾ ਰਹੇ ਨੇ। ਔਰ ਇਹ ਕਥਾ ਜਿਸਦਾ ਬਚਨ ਚੱਲਿਆ ਇਸ ਲਈ ਕਿ ਸਤਿਗੁਰਾਂ ਨੇ ਸ੍ਰੀ ਮੁੱਖ ਵਾਕ ਜੋ ਅੰਮ੍ਰਿਤ ਵੇਲੇ ਬਖਸ਼ਿਸ਼ ਕੀਤਾ ਹੈ, ਉਸ ਵਿੱਚ ਬਚਨ ਕੀਤਾ, ਆਵਹੋ ਸੰਤ ਮਿਲ ਹੋ ਮੇਰੇ ਭਾਈ, ਮਿਲ ਹਰ ਹਰ ਕਥਾ ਕਰੋ। ਪਾਤਸ਼ਾਹ ਸਤਸੰਗੀਆਂ ਨੂੰ ਆਪਣੇ ਪਾਸ ਬੁਲਾਉਂਦੇ ਨੇ ਕਿ ਆ ਕੇ ਭਾਈ ਪਰਮਾਤਮਾ ਦੇ ਦਰ ਘਰ ਦੀਆਂ ਕਥਾ ਕਰੋ, ਪਰਮਾਤਮਾ ਦੇ ਦਰ ਘਰ ਦੀਆਂ ਬਾਤਾਂ ਆ ਕੇ ਕਰੋ। ਹਰ ਹਰ ਨਾਮ ਬੋਹਿਤ ਹੈ ਕਲ ਯੁਗ, ਖੇਵਟ ਗੁਰ ਸ਼ਬਦ ਤਰਹੋ। ਪਰਮਾਤਮਾ ਦਾ ਨਾਮ ਜੋ ਹੈ, ਗੁਰੂ ਰਾਮਦਾਸ ਸਾਹਿਬ ਫਰਮਾਉਂਦੇ ਨੇ, ਇਹ ਬੋਹਿਤ ਹੈ, ਇਹ ਜਹਾਜ਼ ਹੈ। ਕਲਯੁਗ ਦਾ ਭਿਆਨਕ ਸਮਾਂ ਜੋ ਹੈ, ਇਹ ਭਵਜਲ ਸਮੁੰਦਰ ਹੈ। ਇਸ ਕਲਯੁਗ ਦੇ ਸਮੇਂ ਦੇ ਵਿੱਚੋਂ ਪਾਰ ਲੰਘਣਾ ਬੜਾ ਔਖਾ ਹੈ। ਇਹ ਕਲਾ ਹੈ, ਕਲੇਸ਼ ਦਾ ਸਮਾਂ ਹੈ, ਕਲਯੁਗ ਦਾ ਸਮਾਂ ਹੈ। ਇਸ ਦੇ ਵਿੱਚ ਤਕਰੀਬਨ ਇਨਸਾਨ ਡੁੱਬਦੇ ਜਾ ਰਹੇ ਨੇ, ਪਰ ਗੁਰੂ ਰਾਮਦਾਸ ਸਾਹਿਬ ਫਰਮਾਉਂਦੇ ਨੇ ਪਰਮਾਤਮਾ ਦਾ ਨਾਮ ਇਹਦੇ ਵਿੱਚ ਇੱਕ ਬੋਹਿਤ ਹੈ, ਜਹਾਜ਼ ਬਣ ਕੇ ਖੜਾ ਹੈ। ਖੇਵਟ ਗੁਰ ਸ਼ਬਦ ਤਰਹੋ, ਤੇ ਸਤਿਗੁਰੂ ਪਾਤਸ਼ਾਹ ਜੀ ਮਲਾਹਾ ਬਣ ਕੇ ਆਏ ਨੇ, ਸੰਸਾਰ ਦੇ ਉੱਪਰ ਮਲਾਹਾ ਬਣ ਕੇ ਆਏ ਨੇ। ਔਰ ਸਤਿਗੁਰੂ ਸਾਹਿਬ ਜੀ ਸ਼ਬਦ ਦਾ ਚੱਪੂ ਲਗਾ ਕਰਕੇ ਨਾਮ ਦੇ ਜਹਾਜ਼ ਉੱਤੇ ਸੰਗਤਾਂ ਨੂੰ ਚੜ੍ਹਾ ਕਰੇ ਇਸ ਕਲਯੁਗ ਦੇ ਵਿੱਚੋਂ, ਭਵਜਲ ਸਮੁੰਦਰ ਦੇ ਵਿੱਚੋਂ ਸੰਗਤਾਂ ਨੂੰ ਪਾਰ ਉਤਾਰ ਦਿੰਦੇ ਨੇ। ਨਾਨਕ ਭਵਜਲ ਪਾਰ ਪਰੇ, ਜੋ ਗਾਵਹਿ ਪ੍ਰਭ ਕੇ ਗੀਤ। ਜਿਹੜਾ ਵਾਹਿਗੁਰੂ ਅਕਾਲ ਪੁਰਖ ਦੇ ਗੀਤ ਗਾਉਂਦਾ ਏ ਗੁਰਬਾਣੀ ਰੂਪ, ਉਹ ਇਸ ਭਵਜਲ ਸਮੁੰਦਰ ਤੋਂ ਪਾਰ ਜਾ ਉਤਰਦਾ ਹੈ, ਪਾਰਲੇ ਕਿਨਾਰੇ ਤੇ ਜਾ ਉਤਰਦਾ ਹੈ। ਗੁਰੂ ਰਾਮਦਾਸ ਸਾਹਿਬ ਫਰਮਾਉਂਦੇ ਨੇ, ਹਰ ਹਰ ਨਾਮ ਬੋਹਿਤ ਹੈ ਕਲ ਯੁਗ, ਖੇਵਟ ਗੁਰ ਸ਼ਬਦ ਤਰਹ। ਸਤਿਗੁਰੂ ਗੁਰੂ ਨਾਨਕ ਸਾਹਿਬ ਪਾਤਸ਼ਾਹ ਮਹਾਰਾਜ ਜੀ ਨੇ ਵੀ ਜਹਾਜ਼ ਦਾ ਜ਼ਿਕਰ ਕੀਤਾ। ਉਹਨਾਂ ਨੇ ਫਰਮਾਇਆ ਹੈ, ਜਪ ਤਪ ਕਾ ਬੰਧ ਬੇੜਲਾ, ਜਿਤ ਲੰਘੇ ਵਹੇਲਾ। ਪਾਤਸ਼ਾਹ ਫਰਮਾਉਂਦੇ ਨੇ, ਜਪ ਕਰ ਲੈ, ਤਪ ਕਰ ਲੈ, ਜਪ ਜਪਜੀ ਸਾਹਿਬ ਪੜ ਲੈ, ਤਪ ਹੱਠ ਦੇ ਨਾਲ ਪੜ ਲੈ ਬਾਣੀ, ਨਿੱਕਾ ਜਿਹਾ ਕੋਈ ਕਾਰਨ ਹੋਵੇ ਤੇ ਇਹਦੇ ਵਿੱਚੋਂ ਨਾ ਉੱਠ, ਨਾ ਛੱਡ, ਥੋੜਾ ਹੱਠ ਕਰ। ਤੋ ਇਹ ਨਹੀਂ ਕਿ ਪਾਠ ਆਰੰਭ ਕੀਤਾ ਤੇ ਮਾੜੀ ਜੀ ਪਿਆਸ ਲੱਗੀ ਹੈ, ਪਾਣੀ ਦਾ ਘੁੱਟ ਪੀਣ ਲਈ ਗੁਟਕਾ ਰੱਖ ਦਿੱਤਾ ਹੈ ਤੇ ਮਗਰੋਂ ਕੋਈ ਹੋਰ ਕਾਰਨ ਬਣ ਗਿਆ, ਕੋਈ ਫੋਨ ਆ ਗਿਆ ਤੇ ਪਾਠ ਵਿੱਚ ਹੀ ਰਹਿ ਗਿਆ। ਪਾਤਸ਼ਾਹ ਕਹਿੰਦੇ ਨਹੀਂ, ਇਉਂ ਨਹੀਂ, ਹੱਠ ਕਰ ਥੋੜਾ ਜਿਹਾ। ਉਸ ਨੂੰ ਤਪ ਵੀ ਆਖਿਆ ਜਾਂਦਾ ਹੈ, ਉਹੀ ਤਪ ਹੈ। ਗੁਰਸਿੱਖਾਂ ਦਾ ਤਪ ਇੰਨਾ ਕੀ ਹੈ, ਪੁਰਾਣਿਆਂ ਸਮਿਆਂ ਦੇ ਤਪ ਬਹੁਤ ਭੈੜੇ ਸਨ, ਧੂੰਏ ਲਗਾ ਕੇ ਉਹਨਾਂ ਦੇ ਵਿੱਚ ਬੈਠਣਾ, ਬਾਹਰ ਜਿਸ ਤਰ੍ਹਾਂ ਦੀ ਸਰਦੀ, ਇਹੋ ਜਿਹੀ ਸਰਦੀ ਵਿੱਚ ਸਿਰਾਂ ਵਿੱਚ ਠਰਿਆ ਪਾਣੀ ਪਾਉਣਾ, ਇਹਨਾਂ ਨੂੰ ਤਪ ਆਖਿਆ ਜਾਂਦਾ ਸੀ। ਪਰ ਗੁਰਸਿੱਖਾਂ ਨੂੰ ਇਸ ਤਰ੍ਹਾਂ ਦੇ ਤਪ ਕਰਨ ਤੋਂ ਮਹਾਰਾਜ ਨੇ ਰੋਕ ਕੇ ਪਾਤਸ਼ਾਹ ਨੇ ਕਿਹਾ, ਤੂੰ ਆਪਣਾ ਜਦੋਂ ਨੇਮ ਨਿਭਾਉਣਾ ਹੈ ਉਦੋਂ ਤੈਨੂੰ ਥੋੜੇ ਸਮੇਂ ਦੇ ਲਈ ਜੇ ਰੋਟੀ ਖਾਣ ਦਾ ਟਾਈਮ ਅਗਾਂਹ ਡਿਲੇ ਵੀ ਕਰਨਾ ਪੈ ਜੇ ਤੇ ਤੂੰ ਕਰ ਲੈ, ਪਾਣੀ ਪੀਣ ਦਾ ਟਾਈਮ ਅਗਾਂਹ ਕਰਨਾ ਪੈਂਦਾ ਤੇ ਕਰ ਲੈ, ਨਿੱਕਾ ਜਿਹਾ ਕੋਈ ਛੋਟਾ ਜਿਹਾ ਕਾਰਨ ਹੈ ਤੇ ਨਿੱਕੇ ਜੇ ਕਾਰਨ ਦਾ ਕਰਕੇ ਨਾ ਆਪਣਾ ਨੇਮ ਛੱਡ, ਕਿਉਂਕਿ ਹੋ ਸਕਦਾ ਤੇਰਾ ਸਵੇਰ ਦਾ ਰੁਕਿਆ ਰੁਕਿਆ ਉਹ ਸ਼ਾਮ ਤੱਕ ਹੀ ਨਾ ਸਿਰੇ ਚੜੇ, ਇਸ ਵਾਸਤੇ ਇੰਨਾ ਕੁ ਹੱਠ ਜ਼ਰੂਰ ਕਰ, ਇਹਨੂੰ ਤਪ। ਮਹਾਰਾਜ ਨੇ ਇੰਨਾ ਕੀ ਤਪ ਕਰਨ ਲਈ, ਹੁਣ ਪਾਤਸ਼ਾਹ ਫਰਮਾਉਂਦੇ ਜਪ ਤਪ ਕਾ ਬੰਦ ਬੇੜ ਲਾਹ। ਪਾਤਸ਼ਾਹ ਕਹਿੰਦੇ ਹੈ, ਜਦ ਤੂੰ ਇੱਕ ਦਿਨ ਵਿੱਚ ਆਪਣਾ ਨਿਤਨੇਮ ਪੂਰਾ ਨਿਭਾ ਲਏਗਾ, ਮਹੀਨੇ ਦੇ 30 ਦਿਨਾਂ ਦਾ ਇਕੱਠਾ ਹੋ ਗਿਆ, ਇੱਕ ਸਾਲ ਦਾ 365 ਦਿਨਾਂ ਦਾ ਇਕੱਠਾ ਹੋ ਗਿਆ, ਤੇ ਫਿਰ ਜੇ ਲਗਾਤਾਰ 15 ਕੁ ਸਾਲ ਦੀ ਉਮਰ ਤੋਂ ਹੋਸ਼ ਆ ਗਈ ਹੋਵੇ, ਉਦੋਂ ਕੁ ਤੋਂ ਨਿਤਨੇਮ ਕਰਨਾ ਸ਼ੁਰੂ ਕਰ ਦਿੱਤਾ ਹੋਵੇ, 60 ਸਾਲ 65 ਸਾਲ ਦੀ ਉਮਰ ਤੱਕ ਕੋਈ ਕਰਦਾ ਰਿਹਾ ਹੋਵੇ, ਫਿਰ ਇਹ 40-45 ਸਾਲ ਦੇ ਵਿੱਚ ਕਿੰਨਾ ਜਾਪ ਜਿਹੜਾ ਹੈ ਬਣ ਗਿਆ, ਕਿੰਨਾ ਨਾਮ ਬਾਣੀ ਦਾ ਸਰਮਾਇਆ ਜਿਹੜਾ ਹੈ ਉਹ ਇਕੱਠਾ ਹੋ ਗਿਆ। ਇਸ ਗੁਰੂ ਨਾਨਕ ਸਾਹਿਬ ਦੀ ਫੁਲਵਾੜੀ ਦੇ ਅੰਦਰ ਬੜੇ ਵੱਖ ਵੱਖ ਭਾਵਨਾ ਤੇ ਸ਼ਰਧਾ ਤੇ ਪ੍ਰੇਮੀਆਂ ਦੇ ਦਰਸ਼ਨ ਹੁੰਦੇ ਸਾਧ ਸੰਗਤ ਜੀ। ਆਪ ਜੀ ਦੇ ਨਾਲ ਵੀ ਮਿਲਾਪ ਹੁੰਦਾ ਹੋਏਗਾ ਔਰ ਵੱਖ ਵੱਖ ਤਰ੍ਹਾਂ ਦੇ ਪ੍ਰੇਮੀ ਮਿਲਦੇ ਹੈ। ਕਈਆਂ ਨੂੰ 20-25 ਸਾਲ ਦੀ ਉਮਰ ਵਿੱਚ ਜਾ ਕੇ ਜਦੋਂ ਪ੍ਰੇਮ ਤੇ ਵੈਰਾਗ ਪਰਮਾਤਮਾ ਦੀ ਕਿਰਪਾ ਦੇ ਨਾਲ ਆਉਂਦਾ ਹੈ, ਉਹ ਫਿਰ ਨਿਤਨੇਮ ਕਰਨਾ ਸ਼ੁਰੂ ਕਰਦੇ ਹੈ, ਤੇ ਕਈ ਇੱਕ ਹੋਰ ਨਵਾਂ ਕੰਮ ਕਰਦੇ, ਉਹ ਕਹਿੰਦੇ ਹੁਣ ਮੇਰੀ 25 ਸਾਲ ਉਮਰ ਹੈ, ਮੈਂ ਹੁਣ ਨਿਤਨੇਮ ਕਰਨਾ ਸ਼ੁਰੂ ਕੀਤਾ, ਮੈਂ 2 ਨਿਤਨੇਮ ਕਰਿਆ ਕਰਨੇ ਹੈ, 2 ਹੀ ਰਹਿਰਾਸ ਕਰਿਆ ਕਰਨੀ ਹੈ, 2 ਕੀਰਤਨ ਸੁਹਿਲੇ ਦੇ ਪਾਠ ਸ਼ਾਮ ਨੂੰ ਕਰਿਆ ਕਰਨੇ ਹੈ, ਤੇ 2 ਵਾਰ 5 ਬਾਣੀਆਂ ਦੇ ਕਰ ਲਿਆ ਕਰਨੇ ਹੈ। ਜਿਹੜੇ ਮੇਰੇ ਪਹਿਲੇ 25 ਸਾਲ ਲੰਘੇ ਨੇ ਨਿਤਨੇਮ ਕਰਨ ਤੋਂ ਬਿਨਾਂ, ਮੈਂ ਉਹਨਾਂ ਦੇ ਵੰਡੇ ਦਾ ਹੁਣ ਕਰ ਲੈਣਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਬਲਹਾਰ ਜਾਈਏ ਗੁਰੂ ਕੇ ਸਿੱਖਾਂ ਦੇ, ਇਹ ਨਹੀਂ ਕਿ ਗੁਰੂ ਕੀ ਸਿੱਖੀ ਹੈ ਨਹੀਂ, ਗੁਰੂ ਪਾਤਸ਼ਾਹ ਜੀ ਦੀ ਸਿੱਖੀ ਚੜ੍ਹਦੀ ਕਲਾ ਚ ਜਾ ਰਹੀ ਹੈ। ਮਹਾਰਾਜ ਪਾਤਸ਼ਾਹ ਦੇ ਪ੍ਰੇਮੀ ਪਿਆਰੇ ਬੜੇ ਬੜੇ ਗੁਰਸਿੱਖ, ਕਿਉਂਕਿ ਗੁਰੂ ਜਦੋਂ ਕਿਰਪਾ ਕਰਦਾ ਹੈ ਉਦੋਂ ਇਸ ਪਾਸੇ ਵੱਲ ਲੱਗਿਆ ਜਾਂਦਾ ਹੈ, ਤਾਂ ਫਿਰ ਐਸੇ ਗੁਰਸਿੱਖ ਕਈ ਇਰਾਦਾ ਬਣਾ ਲੈਂਦੇ, ਮਜ਼ਬੂਤ ਇਰਾਦਾ ਬਣਾ ਲੈਂਦੇ ਕਿ ਜਿੰਨੇ ਸਾਲ ਮੈਂ ਗੁਰੂ ਸਾਹਿਬ ਤੋਂ ਦੂਰ ਰਿਹਾ ਹਾਂ, ਮੈਂ ਉਹ ਵੀ ਸਾਲ ਜਿਹੜੇ ਅਕਾਊਂਟ ਕਰਨੇ ਆ ਆਪਣੇ ਹੁਣ ਡਬਲ ਮਿਹਨਤ ਕਰਕੇ, ਤਾਂ ਉਹ ਡਬਲ ਨਿਤਨੇਮ ਕਰਨਾ ਸ਼ੁਰੂ ਕਰ ਦਿੰਦੇ ਆ। ਇਹ ਵੀ ਬਹੁਤ ਵੱਡਾ ਇੱਕ ਚੰਗਾ ਕੰਮ ਹੈ, ਅਰਦਾਸ ਕਰ ਦਿੱਤੀ ਜਾਏ ਉਦੋਂ ਹੀ ਨਾਲ ਹੀ ਕਿ ਮਹਾਰਾਜ ਜੀ ਹੈ, ਇੱਕ ਮੇਰਾ ਨਿਤਨੇਮ ਇਹ ਅੱਜ ਦੇ ਦਿਨ ਦਾ ਤੇ ਇੱਕ ਜਿਹੜੇ ਮੈਂ ਪਿਛਲੇ ਦਿਨਾਂ ਚ ਨਹੀਂ ਨਿਤਨੇਮ ਕਰਦਾ ਰਿਹਾ ਉਹਨਾਂ ਚੋਂ ਇੱਕ ਦਿਨ ਦਾ। ਤੋ ਜੇ ਕੋਈ 25 ਸਾਲ ਤੋਂ ਡਬਲ ਨਿਤਨੇਮ ਕਰਨੇ ਸ਼ੁਰੂ ਕਰ ਦੇਵੇ, 50-55 ਸਾਲ ਦੀ ਉਮਰ ਤੱਕ ਕਰਦਾ ਰਿਹਾ, ਉਹਦੇ ਜਨਮ ਤੋਂ ਲੈ ਕੇ ਜਿਹੜੇ ਪਿਛਲੇ ਸਾਲ ਵੇਸਟ ਲੰਘੇ ਹੈ ਉਹਨਾਂ ਦੀ ਵੀ ਹਾਜ਼ਰੀ ਜਿਹੜੀ ਹੈ ਉਹ ਰੱਬ ਦੇ ਦਰ ਤੇ ਲੱਗ ਜਾਣੀ ਹੈ। ਇਸ ਲਈ ਗੁਰੂ ਨਾਨਕ ਪਾਤਸ਼ਾਹ ਨੇ ਬਚਨ ਫਰਮਾਇਆ, ਜਪ ਤਪ ਕਾ ਬੰਦ ਬੇੜਲਾ ਜਿੱਤ ਲੰਘੇ ਵਹੇਲਾ। ਇਹ ਫਿਰ ਇੱਕ ਬੇੜਾ ਬਣ ਜਾਏਗਾ, ਇਹਦੇ ਤੇ ਚੜ ਕੇ ਭਵਜਲ ਸਮੁੰਦਰ ਤੋਂ ਪਾਤਸ਼ਾਹ ਕਹਿੰਦੇ ਸੌਖਾ ਪਾਰ ਹੋ ਜਾਏਗਾ। ਨਾ ਸਰਵਰ ਨਾ ਉਛਲੈ ਐਸਾ ਪੰਥ ਸੁਹੇਲਾ। ਜਦੋਂ ਤੂੰ ਸਰੀਰ ਛੱਡ ਕੇ ਅਗਾਂਹ ਤੁਰੇਗਾ, ਤੇਰੇ ਅੱਗੇ ਕੋਈ ਸਮੁੰਦਰ ਵਗੈਰਾ ਨਹੀਂ ਦਿਸੇਗਾ, ਨਾ ਕੋਈ ਸਮੁੰਦਰ ਉਛਲ ਰਿਹਾ ਹੋਏਗਾ। ਨਾ ਸਰਵਰ ਨਾ ਉਛਲੈ ਐਸਾ ਪੰਥ ਸੁਹੇਲਾ। ਤੇਰਾ ਇੱਕੋ ਨਾਮ ਮੰਜੀਠੜਾ ਰੰਗ ਰੱਤਾ ਮੇਰਾ ਚੋਲਾ ਸਦ ਰੰਗ ਢੋਲਾ। ਗੁਰੂ ਨਾਨਕ ਸਾਹਿਬ ਕਹਿੰਦੇ, ਹੇ ਨਿਰੰਕਾਰ ਜੀ, ਤੇਰਾ ਇੱਕ ਨਾਮ ਮਜੀਠੀ ਰੰਗ ਵਰਗਾ ਹੈ, ਜਿਹਨੇ ਜਪ ਲਿਆ ਉਹਦਾ ਮਨ ਰੂਪ ਚੋਲਾ ਰੰਗਿਆ ਗਿਆ ਹੈ ਉਸ ਨਾਮ ਦੇ ਨਾਲ। ਤੋ ਗੁਰੂ ਰਾਮਦਾਸ ਸਾਹਿਬ ਪਾਤਸ਼ਾਹ ਨੇ ਉਹ ਬਚਨ ਜੋ ਅੱਜ ਪਾਵਨ ਪਵਿੱਤਰ ਸ੍ਰੀ ਮੁੱਖ ਵਾਕ ਵਿੱਚ ਫਰਮਾਏ ਨੇ ਕਿ ਹਰ ਹਰ ਨਾਮ ਬੋਹਿਥ ਹੈ ਕਲਯੁਗ, ਖੇਵਟ ਗੁਰ ਸ਼ਬਦ ਤਰਹੁ। ਪਰਮਾਤਮਾ ਦਾ ਨਾਮ ਕਲਯੁਗ ਦੇ ਇਸ ਸਮੁੰਦਰ ਵਿੱਚ ਬੋਹਿਥ ਬਣ ਕੇ ਖੜਾ ਹੈ। ਗੁਰੂ ਪਾਤਸ਼ਾਹ ਸ਼ਬਦ ਦਾ ਚੱਪੂ ਲਗਾਉਣਗੇ, ਪਾਰ ਹੋ ਜਾਏਗਾ ਉਹ ਜੀਵ ਜਿਹੜਾ ਨਾਮ ਦੇ ਜਹਾਜ਼ ਤੇ ਚੜ ਜਾਏਗਾ। ਮੇਰੇ ਮਨ ਹਰ ਗੁਣ ਹਰ ਉੱਚਰ ਹੋ। ਪਾਤਸ਼ਾਹ ਸਿੱਖਿਆ ਦਿੰਦੇ ਨੇ ਕਿ ਆਪਣੇ ਮਨ ਨੂੰ ਸੰਬੋਧਨ ਕਰੀਏ ਕਿ ਓਏ ਮੇਰਿਆ ਮਨਾ, ਪਰਮਾਤਮਾ ਦੇ ਗੁਣਾਂ ਨੂੰ ਉਚਾਰਿਆ ਕਰ। ਹੁਣ ਦੇਖੋ, ਜਦ ਤੱਕ ਸਤਸੰਗ ਵਿੱਚ ਜੀਵ ਹਾਲੇ ਨਹੀਂ ਆਉਂਦਾ, ਤਦ ਤੱਕ ਉਹਨੂੰ ਅਜੇ ਆਪਣੇ ਮਨ ਬਾਰੇ ਇੰਨਾ ਨਹੀਂ ਪਤਾ ਹੁੰਦਾ ਕਿ ਮਨ ਕੋਈ ਵੱਖਰੀ ਸ਼ੈ ਹੈ ਔਰ ਮੈਂ ਕੋਈ ਅਲੱਗ ਚੀਜ਼ ਹਾਂ, ਔਰ ਮਨ ਮੇਰਾ ਜਿਹੜਾ ਹੈ ਇਹਨੂੰ ਮੈਂ ਕਾਬੂ ਕਰਨਾ ਹੈ, ਮਨ ਨੂੰ ਮੋੜਨਾ ਹੈ ਜਿਸ ਪਾਸੇ ਨੂੰ ਇਹ ਤੁਰਦਾ ਹੈ। ਜ਼ਰੂਰੀ ਨਹੀਂ ਕਿ ਇਹਦੀ ਗੱਲ ਮੈਂ ਹਰੇਕ ਗੱਲ ਮੰਨਣੀ ਹੈ, ਇਹਨੂੰ ਮੈਂ ਅੱਗਿਓਂ ਰੋਕਣਾ ਹੈ। ਧਾਵਤ ਵਰਜ ਰਹਾਈਐ, ਧਾਵਤ ਜਦੋਂ ਇਹ ਧਾਵਦਾ ਹੈ, ਵਰਜ ਇੱਕ ਹੁੰਦਾ ਰਿਕੁਐਸਟ ਕਰਕੇ ਮਨਾਉਣਾ, ਇੱਕ ਹੁੰਦਾ ਵਰਜ ਕੇ ਮਨਾਉਣਾ, ਵਰਜ ਕੇ ਹੁੰਦਾ ਝਿੜਕ ਕੇ ਮਨਾਉਣਾ। ਇਹ ਜੋ ਮਨ ਹੈ ਇਹ ਧਾਵਦਾ ਹੈ, ਪਾਤਸ਼ਾਹ ਕਹਿੰਦੇ ਨੂੰ ਵਰਜ ਕੇ ਰੋਕਣਾ ਪੈਂਦਾ, ਇਹ ਰਿਕੁਐਸਟ ਨਹੀਂ ਮੰਨਦਾ, ਇਹਦੇ ਅੱਗੇ ਕੋਈ ਤਰਲੇ ਲੈਣ ਦੀ ਕੋਈ ਲੋੜ ਨਹੀਂ, ਇਹਨੂੰ ਝਿੜਕਣਾ ਪੈਂਦਾ, ਇਹਨੂੰ ਵਰਜਣਾ ਪੈਂਦਾ, ਇਹਨੂੰ ਗੁਰੂ ਦੇ ਸ਼ਬਦ ਦਾ ਡੰਡਾ ਦਿਖਾਉਣਾ ਪੈਂਦਾ ਹੈ ਭਈ ਗੁਰੂ ਦਾ ਸ਼ਬਦ ਵੇਖ ਕੀ ਕਹਿ ਰਿਹਾ। ਰਾਮ ਸਿਮਰ ਪਛਤਾਹੇਗਾ ਮਨ, ਪਾਪੀ ਜੀਅਰਾ ਲੋਭ ਕਰਤ ਹੈ, ਆਜ ਕਾਲ ਉੱਠ ਜਾਹੇਗਾ ਰਹਾਉ, ਲਾਲਚ ਲਾਗੇ ਜਨਮ ਗਵਾਇਆ, ਮਾਇਆ ਭਰਮ ਭੁਲਾਹੇਗਾ, ਧਨ ਜੋਬਨ ਕਾ ਗਰਭ ਨ ਕੀਜੈ, ਕਾਗਦ ਜਿਉ ਗਲ ਜਾਹੇਗਾ, ਜੋ ਜਮ ਆਏ ਕੇਸ ਗਹਿ ਪਟਕੈ, ਪਟਕੈ ਦਾ ਅਰਥ ਹੁੰਦਾ ਪਟਕਾ ਕੇ ਮਾਰਨਾ। ਗੁਰੂ ਕਾ ਸ਼ਬਦ ਕੀ ਕਹਿ ਰਿਹਾ ਓਏ ਮਨਾ, ਕਿ ਜਮ ਆਉਂਦਾ ਵਾਲਾਂ ਤੋਂ ਫੜ ਕੇ ਪਟਕਾ ਕੇ ਮਾਰਦਾ, ਜੋ ਜਮ ਆਏ ਕੇਸ ਗਹਿ ਪਟਕੈ, ਤਾਦਿਨ ਕਿਸ਼ਨਾ ਬਸਾਹੇਗਾ, ਸਿਮਰਨ ਭਜਨ ਦਇਆ ਨਹੀਂ ਕੀਨੀ, ਤਉ ਮੁੱਖ ਚੋਟਾਂ ਖਾਹੇਗਾ, ਮੂੰਹ ਦੇ ਉੱਤੇ ਚੋਟਾਂ ਖਾਣੀਆਂ ਪੈਣਗੀਆਂ। ਸਿਮਰਨ ਭਜਨ ਦਇਆ ਨਹੀਂ ਕੀਨੀ, ਤਉ ਮੁੱਖ ਚੋਟਾਂ ਖਾਹੇਗਾ। ਪਾਤਸ਼ਾਹ ਜੀ ਕਹਿੰਦੇ ਇੱਕੋ ਇੱਕ ਵਸੀਲਾ ਹੈ ਕਿ ਸਾਧ ਸੰਗਤ ਕਰਕੇ, ਤੇ ਸਾਧ ਸੰਗਤ ਦੇ ਰਾਹੀਂ ਕਹਿ ਕਬੀਰ ਸੁਨ ਹੋ ਰੇ ਸੰਤ ਹੋ, ਸਾਧ ਸੰਗਤ ਤਰ ਜਾਹੇਗਾ, ਸਾਧ ਸੰਗਤ ਕਰਕੇ ਤਰ ਜਾਏਗਾ। ਇਹ ਹੈ ਸ਼ਬਦ ਦਾ ਡੰਡਾ, ਸ਼ਬਦ ਦਾ ਡੰਡਾ ਦਿਖਾਲ ਕਰਕੇ ਪਾਤਸ਼ਾਹ ਕਹਿੰਦੇ ਇਸ ਮਨ ਨੂੰ ਧਾਮਦੇ ਹੋਏ ਨੂੰ ਇਹਨੂੰ ਵਰਜਣਾ ਪੈਣਾ, ਔਰ ਇਹਨੂੰ ਫਿਰ ਆਪ ਸਿੱਖਿਆ ਦੇਣੀ ਪੈਣੀ ਹੈ। ਪਹਿਲਾਂ ਇਹਨੂੰ ਵਰਜਣਾ, ਫਿਰ ਇਸ ਨੂੰ ਆਪਣੇ ਵੱਲੋਂ ਗੁਰੂ ਦੇ ਹੁਕਮ ਜਿਹੜੇ ਉਹ ਸੁਣਾਉਣੇ ਨੇ। ਮੇਰੇ ਮਨ ਹਰ ਗੁਣ ਹਰ ਉੱਚਰ ਹੋ, ਮੇਰਿਆ ਮਨਾ ਰੱਬ ਦੇ ਗੁਣਾਂ ਨੂੰ ਉਚਾਰ, ਐਵੇਂ ਇਹਨਾਂ ਹੋਰਨਾਂ ਦੀ ਸਿਫਤ ਸਲਾਹ ਕਰੀ ਜਾ, ਐਵੇਂ ਇਹਨਾਂ ਕਿਸੇ ਦੀ ਖੁਸ਼ਾਮਦ ਕਰਦਾ ਹੋਇਆ, ਭਾਵੇਂ ਅਵਗੁਣਾਂ ਦੇ ਨਾਲ ਕੋਈ ਭਰਿਆ ਹੁੰਦਾ, ਉਹਦੇ ਗੁਣ ਹੀ ਗੁਣ ਵਰਣਨ ਕਰੀ ਜਾਂਦਾ ਹੈ, ਪਰਮਾਤਮਾ ਦੇ ਹੀ ਗੁਣਾਂ ਨੂੰ ਵਰਣਨ ਕਰ। ਮਸਤਕ ਲਿਖ ਲਿਖਤ ਲਿਖੇ ਗੁਣ ਗਾਏ, ਮਿਲ ਸੰਗਤ ਪਾਰ ਪਰਹੋ। ਪਾਤਸ਼ਾਹ ਫਰਮਾਉਂਦੇ ਨੇ ਜੇ ਗੁਣ ਗਾਵਣ ਦਾ ਵਸੀਲਾ ਬਣਿਆ ਹੈ ਤੇ ਇਹ ਤੈਨੂੰ ਗੋਡ ਗਿਫਟ ਮਿਲਿਆ ਹੋਇਆ ਹੈ। ਮਸਤਕ ਲਿਖਤ ਲਿਖੇ ਗੁਣ ਗਾਏ, ਮੱਥੇ ਵਿੱਚ ਪਰਮਾਤਮਾ ਨੇ ਚੰਗੇ ਭਾਗ ਲਿਖ ਦਿੱਤੇ ਸੀ, ਜਾ ਜਿੱਥੇ ਤੂੰ ਜਾਏਗਾ ਨਾ ਉੱਥੇ ਤੇਰੀ ਰਿਹਾਇਸ਼ ਦੇ ਲਾਗੇ ਸਤ ਸੰਗਤ ਜੁੜਿਆ ਕਰੇਗੀ, ਤੇ ਜਾ ਤੇਰਾ ਸਾਧਨ ਬਣ ਗਿਆ, ਵਸੀਲਾ ਬਣ ਗਿਆ, ਜਾ ਤੇਰੇ ਕੋਲ ਸਾਧਨ ਵੀ ਹੋਵੇਗਾ ਸਤ ਸੰਗਤ ਵਿੱਚ ਜਾਣ ਲਈ, ਤੂੰ ਜਾਇਆ ਕਰੇ। ਹੁਣ ਮਹਾਰਾਜ ਪਾਤਸ਼ਾਹ ਫਰਮਾਉਂਦੇ ਇਹ ਹਨ ਮਸਤਕ ਲਿਖਤ ਲਿਖੇ ਗੁਣ ਗਾਏ, ਇਹ ਤੇ ਮੱਥੇ ਦੇ ਵਿੱਚ ਭਾਗ ਲਿਖੇ ਸੀ ਜਿਸ ਦਾ ਸਦਕਾ ਗੁਣ ਗਾਵਣ ਦਾ ਸਾਧਨ ਬਣਿਆ। ਪਰ ਪਾਤਸ਼ਾਹ ਉਸੇ ਪੰਕਤੀ ਵਿੱਚ ਕਹਿੰਦੇ ਮਿਲ ਸੰਗਤ ਪਾਰ ਪਰ ਹੋ, ਪਾਤਸ਼ਾਹ ਕਹਿੰਦੇ ਇਹ ਜੋ ਵਿਰਾਸਤ ਵਿੱਚ ਚੀਜ਼ ਮਿਲ ਗਈ ਹੈ ਇਹਦਾ ਲਾਭ ਅੱਗੇ ਇਹ ਲੈ ਕਿ ਸੰਗਤ ਵਿੱਚ ਮਿਲ ਕਰਕੇ ਇਸ ਮਾਰਗ ਦੇ ਉੱਤੇ ਤਰੱਕੀ ਕਰਕੇ ਮਿਲ ਸੰਗਤ ਪਾਰ ਪਰ ਹੋ, ਇਸ ਭਵ ਜਲ ਸਮੁੰਦਰ ਤੋਂ ਪਾਰ ਲੱਗ ਜਾ। ਜੇਕਰ ਲਾਭ ਨਾ ਲਿਆ ਇਸਦਾ, ਫਿਰ ਜਿੰਨੀ ਵਿਰਾਸਤ ਵਿੱਚ ਇਹ ਮਿਲੀ ਸੀ ਪੂੰਜੀ ਉਨੀ ਦੀ ਉਨੀ ਰਹਿ ਗਈ, ਤੇ ਪਾਤਸ਼ਾਹ ਕਹਿੰਦੇ ਫਿਰ ਸਪੁੱਤਰ ਨਹੀਂ ਅਖਵਾਇਆ ਜਾ ਸਕਦਾ। ਧਰਤੀ ਦੇ ਉੱਤੇ ਤਿੰਨ ਨਾਮ ਦਿੱਤੇ ਹੋਏ, ਪੁੱਤਰ ਕਪੁੱਤਰ ਤੇ ਸਪੁੱਤਰ। ਪਿਤਾ ਦੀ ਜਾਇਦਾਦ ਨੂੰ ਜਿਤਨੀ ਹੋਵੇ ਨਾ ਉਸ ਤੋਂ ਵਧਾਵੇ ਤੇ ਨਾ ਉਸ ਤੋਂ ਘਟਾਵੇ, ਉਹਨੂੰ ਪੁੱਤਰ ਆਖਿਆ ਜਾਂਦਾ ਹੈ, ਉਹ ਪੁੱਤਰ ਸਦਮਾਉਂਦਾ ਹੈ। ਔਰ ਪਿਤਾ ਦੀ ਮਿਲੀ ਹੋਈ ਜਾਇਦਾਦ ਨੂੰ ਪਹਿਲਾਂ ਦੇ ਨਾਲੋਂ ਘਟਾ ਦੇਵੇ, ਉਡਾ ਦੇਵੇ, ਗਵਾ ਦੇਵੇ, ਉਸ ਦੇ ਨਾਲ ਪੁੱਤਰ ਦੇ ਨਾਲ ਕੋਹ ਲੱਗ ਜਾਂਦਾ, ਕੱਕਾ ਅਖਰ ਕਪੁੱਤਰ ਬਣ ਜਾਂਦਾ ਹੈ, ਉਹ ਕਪੁੱਤਰ ਅਖਵਾਉਂਦਾ ਹੈ ਸੰਸਾਰ ਦੇ ਵਿਦਵਾਨਾਂ ਦੀ ਨਜ਼ਰ ਦੇ ਵਿੱਚ। ਤੇ ਜਿਹੜਾ ਪਿਤਾ ਦੀ ਜਾਇਦਾਦ ਨੂੰ ਅੱਗੇ ਹੋਰ ਸੰਭਾਲ ਕੇ ਉਸ ਤੋਂ ਹੋਰ ਗਾਂ ਵਧਾ ਲਵੇ, ਉਸ ਨੂੰ ਸਪੁੱਤਰ ਆਖਿਆ ਜਾਂਦਾ ਹੈ, ਉਹ ਸਪੁੱਤਰ ਸਦਵਾਉਂਦਾ ਹੈ ਸੰਸਾਰ ਦੇ ਅੰਦਰ। ਇਸੇ ਤਰ੍ਹਾਂ ਹਰ ਇਨਸਾਨ ਪਰਮਾਤਮਾ ਦਾ ਪੁੱਤਰ ਹੈ ਔਰ ਪਰਮਾਤਮਾ ਨੇ ਇੱਕ ਜਾਇਦਾਦ ਹਰੇਕ ਜੀਵ ਨੂੰ ਦੇ ਕੇ ਭੇਜੀ ਉਹ ਕੀ ਹੈ ਰਾਸ ਜਿਸ ਨੂੰ ਆਖਿਆ ਜਾਂਦਾ ਤੂੰ ਠਾਕੁਰ ਤੁਮ ਪਹਿ ਅਰਦਾਸ ਜੀਉ ਪਿੰਡ ਸਭ ਤੇਰੀ ਰਾਸ ਜੀਉ ਇਹ ਆਤਮਾ ਦਾ ਨਾਮ ਹੈ ਤੇ ਪਿੰਡ ਇਸ ਪਿੰਡੇ ਦਾ ਨਾਮ ਹੈ ਭਾਵ ਸਰੀਰ ਦਾ ਨਾਮ ਹੈ ਇਹ ਦੋ ਰਾਸ ਜਿਹੜੀਆਂ ਨੇ ਪਰਮਾਤਮਾ ਪਿਤਾ ਹੈ ਉਹਨੇ ਦੇ ਕੇ ਇਸ ਧਰਤੀ ਦੇ ਉੱਤੇ ਭੇਜਿਆ ਹੋਇਆ ਹੈ ਇਹਨਾਂ ਦੋਹਾਂ ਤੋਂ ਬਿਨਾਂ ਜੇ ਇੱਕ ਹੋਵੇ ਕਿਸੇ ਦੇ ਕੋਲ ਤੇ ਉਹ ਕਿਸੇ ਕੰਮ ਨਹੀਂ ਜੇ ਪਿੰਡ ਕੱਲਾ ਸਰੀਰ ਹੋਵੇ ਉਹਦੇ ਵਿੱਚ ਆਤਮਾ ਨਾ ਹੋਵੇ ਚਾਰ ਘੰਟੇ ਨਹੀਂ ਉਹਨੂੰ ਘਰ ਵਿੱਚ ਰੱਖਿਆ ਜਾਂਦਾ ਤੇ ਜੇ ਸਰੀਰ ਨਾ ਹੋਵੇ ਕਿਤੇ ਇਕੱਲੀ ਆਤਮਾ ਆ ਜਾਵੇ ਦਿਖਾਲੀ ਦੇ ਦੇਵੇ ਉਹ ਪਹਿਲਾਂ ਭਾਵੇਂ ਸਾਡਾ ਕੋਈ ਘਰ ਦਾ ਮੈਂਬਰ ਹੀ ਹੋਵੇ ਉਹਨੂੰ ਫਿਰ ਵੀ ਨਹੀਂ ਘਰ ਰੱਖਿਆ ਜਾਂਦਾ ਸੌ ਇਨਸਾਨ ਉਪਾਅ ਕਰਦਾ ਗੁਰੂ ਸਿੱਖ ਬਾਣੀ ਦਾ ਆਸਰਾ ਲੈਂਦਾ ਹੋਰ ਕੋਈ ਤੰਤਰਾਂ ਮੰਤਰਾਂ ਦਾ ਆਸਰਾ ਲੈਂਦਾ ਉਹਨੂੰ ਅਸੀਂ ਫਿਰ ਵੀ ਨਹੀਂ ਰੱਖ ਸਕਦੇ ਨਾ ਇਕੱਲੀ ਆਤਮਾ ਨੂੰ ਜੀਓ ਨੂੰ ਰੱਖਿਆ ਜਾਂਦਾ ਨਾ ਇਕੱਲੇ ਸਰੀਰ ਨੂੰ ਰੱਖਿਆ ਜਾਂਦਾ ਰੱਬ ਨੇ ਪਿਤਾ ਨੇ ਸਭ ਤੋਂ ਵੱਡੀ ਜਾਇਦਾਦ ਹਰੇਕ ਆਪਣੇ ਪੁੱਤਰ ਧੀ ਨੂੰ ਬਖਸ਼ ਕੇ ਭੇਜਿਆ ਕਿ ਜੀਓ ਤੇ ਪਿੰਡ ਦਾ ਮਿਲਾਪ ਬਣਾ ਕਰਕੇ ਮਨੁੱਖ ਬਣਾ ਕੇ ਧਰਤੀ ਤੇ ਭੇਜ ਦਿੱਤਾ ਹੁਣ ਇਸ ਮਿਲੀ ਹੋਈ ਰਾਸ ਤੋਂ ਜੀਓ ਪਿੰਡ ਸਭ ਤੇਰੀ ਰਾਸ ਇਸ ਮਿਲੀ ਹੋਈ ਰਾਸ ਤੋਂ ਜਿਹੜਾ ਪਰਮਾਤਮਾ ਦੇ ਨਾਮ ਸਿਮਰਨ ਸੇਵਾ ਬੰਦਗੀ ਦੀ ਜਾਇਦਾਦ ਨੂੰ ਹੋਰ ਗਾਂ ਵਧਾ ਲਵੇਗਾ ਉਹ ਪਰਮਾਤਮਾ ਦਾ ਸਪੁੱਤਰ ਅਖਵਾਉਂਦਾ ਹੈ ਤੇ ਜਿਹੜਾ ਸੰਸਾਰ ਦੇ ਉੱਪਰ ਆਣ ਕਰਕੇ ਸੋ ਪਹਿਲਾਂ ਦੇ ਨਾਲੋਂ ਨਖਿੱਧ ਕਰਮ ਕਰਕੇ ਬਾਅਦ ਵਿੱਚ ਉਹਨਾਂ ਨਖਿੱਧ ਕੀੜੇ ਮਕੌੜੇ ਪੰਛੀਆਂ ਪਸ਼ੂਆਂ ਦੀਆਂ ਜੂਨਾਂ ਵਿੱਚ ਜਾ ਡਿੱਗਦਾ ਉਹ ਤਾਂ ਕਪੁੱਤਰ ਹੀ ਅਖਵਾਉਂਦਾ ਹੈ ਜਿਹੜਾ ਪਾਰ ਨਹੀਂ ਲੱਗ ਸਕਦਾ ਕੇਵਲ ਤੇ ਕੇਵਲ ਉਹਨੂੰ ਇਹ ਚਾਂਸ ਮਿਲ ਜਾਂਦਾ ਕਿ ਮਨੁੱਖ ਬਣ ਕੇ ਦੁਬਾਰਾ ਆਉਣ ਜੋਗੀ ਉਹ ਜਿਹੜੀ ਹੈ ਉਹ ਬੰਦਗੀ ਕਰ ਲੈਂਦਾ ਉਹ ਮੰਨ ਲਓ ਨਾ ਉਹਨੇ ਕੁਛ ਵਧਾਇਆ ਨਾ ਘਟਾਇਆ ਉਹੀ ਜੀਓ ਤੇ ਪਿੰਡ ਉਸਨੂੰ ਫੇਰ ਮਿਲ ਗਿਆ ਉਹ ਇਕੱਲਾ ਪੁੱਤਰ ਜਿਹੜਾ ਹੈ ਉਹ ਅਖਵਾਉਣ ਦਾ ਸਦਵਾਉਣ ਦਾ ਹੱਕਦਾਰ ਬਣ ਗਿਆ ਇਵੇਂ ਮਹਾਰਾਜ ਪਾਤਸ਼ਾਹ ਜੀ ਨੇ ਇਹ ਜੋ ਜਾਇਦਾਦ ਦੇ ਕਰਕੇ ਜੀਵ ਨੂੰ ਧਰਤੀ ਤੇ ਭੇਜਿਆ ਹੈ ਪਾਤਸ਼ਾਹ ਕਹਿੰਦੇ ਮੌਕਾ ਤੇ ਹੁਣ ਮਿਲਿਆ ਹੀ ਹੋਇਆ ਇਸ ਕਰਕੇ ਪਾਤਸ਼ਾਹ ਕਹਿੰਦੇ ਮਿਲ ਸੰਗਤ ਪਾਰ ਪਰਹੋ ਮਿਲ ਕੇ ਸਾਧ ਸੰਗਤ ਦੇ ਵਿੱਚ ਪਾਤਸ਼ਾਹ ਜੀ ਕਹਿੰਦੇ ਪਾਰ ਹੀ ਲੱਗ ਜਾ ਹੁਣ ਅਗਲਾ ਮੌਕਾ ਕਾਹਦੇ ਵਾਸਤੇ ਉਡੀਕਣਾ ਕੀ ਪਤਾ ਉਦੋਂ ਹਾਲਾਤ ਕਿਸ ਤਰ੍ਹਾਂ ਦੇ ਬਣ ਜਾਣ ਕੀ ਪਤਾ ਕਿਹਨਾਂ ਦੇ ਘਰ ਦੇ ਵਿੱਚ ਜਿਹੜਾ ਹੈ ਉਹ ਜਨਮ ਹੋ ਜਾਵੇ ਰਹਾਓ ਵਿਸਰਾਮ ਦੇ ਕੇ ਹਜ਼ੂਰ ਫਰਮਾਉਂਦੇ ਨੇ ਕਾਇਆ ਨਗਰ ਮਹਿ ਰਾਮ ਰਸ ਊਤਮ ਕਿਉਂ ਪਾਈਐ ਉਪਦੇਸ਼ ਜਨ ਕਰਹੋ ਰਹਾਓ ਤੋਂ ਅੱਗੇ ਫਿਰ ਇਸ ਮਾਰਗ ਦੀ ਤਰੱਕੀ ਦੇ ਬਾਰੇ ਨੌਲੇਜ ਦਿੰਦੇ ਪਾਤਸ਼ਾਹ ਕਹਿੰਦੇ ਨੇ ਇਹ ਜੋ ਕਾਇਆ ਹੈ ਇਹ ਸਰੀਰ ਹੈ ਇਸ ਦੇ ਵਿੱਚ ਪਰਮਾਤਮਾ ਦਾ ਨਾਮ ਦਾ ਰਸ ਹੈ ਪਰੰਤੂ ਉਹ ਲੱਭਿਆ ਨਹੀਂ ਜਾ ਰਿਹਾ ਕਿਸੇ ਦੇ ਕੋਲੋਂ ਕਿਉਂ ਪਾਈਐ ਕਿਉਂ ਦਾ ਅਰਥ ਹੁੰਦਾ ਕਿਵੇਂ ਉਹ ਕਿਵੇਂ ਪ੍ਰਾਪਤ ਹੋ ਸਕਦਾ ਉਪਦੇਸ਼ ਜਨ ਕਰੋ ਰੱਬ ਦੇ ਜਨੋ ਰੱਬ ਦੇ ਪਿਆਰਿਓ ਇਹ ਉਪਦੇਸ਼ ਕਰੋ ਕਿ ਉਹ ਨਾਮ ਰਸ ਉਹ ਕਿਵੇਂ ਲੱਭਿਆ ਜਾ ਸਕਦਾ ਹੈ ਗੁਰੂ ਗ੍ਰੰਥ ਸਾਹਿਬ ਵਿੱਚ ਪਾਤਸ਼ਾਹ ਜੀ ਸੁਖਮਨੀ ਸਾਹਿਬ ਵਿੱਚ ਹੀ ਫਰਮਾਉਂਦੇ ਨੇ ਸੰਤ ਸੰਗ ਅੰਤਰ ਪ੍ਰਭ ਡੀਠਾ ਸਾਧੂਆਂ ਪੁਰਸ਼ਾਂ ਨਾਮ ਜਪਣ ਵਾਲਿਆਂ ਦੀ ਸੰਗਤ ਕਰਨ ਦੇ ਨਾਲ ਸੰਤ ਸੰਗ ਅੰਤਰ ਪ੍ਰਭ ਡੀਠਾ ਨਾਮ ਪ੍ਰਭੂ ਕਾ ਲਾਗਾ ਮਿੱਠਾ ਪ੍ਰਭੂ ਦਾ ਨਾਮ ਮਿੱਠਾ ਲੱਗਣਾ ਸ਼ੁਰੂ ਹੋ ਗਿਆ ਸਗਲ ਸਮਿਗਰੀ ਏਕ ਘਟ ਮਾਹੇ ਜੋ ਸਾਰੀ ਸਮੱਗਰੀ ਹੈ ਉਹ ਤਾਂ ਇਸੇ ਘਟ ਦੇ ਅੰਦਰ ਹੀ ਨਜ਼ਰ ਆਉਣੀ ਸ਼ੁਰੂ ਹੋ ਗਈ ਇਸ ਸਰੀਰ ਦੇ ਅੰਦਰ ਹੀ ਸਗਲ ਸਮਿਗਰੀ ਏਕ ਘਟ ਮਾਹੇ ਅਨਕ ਰੰਗ ਨਾਨਾ ਦ੍ਰਿਸ਼ਟਾਹੇ ਉਸ ਤੋਂ ਅੱਗੇ ਪਾਤਸ਼ਾਹ ਫਰਮਾਉਂਦੇ ਨੌਨਿਧ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮਹਿ ਇਸ ਕਾ ਬਿਸਰਾਮ ਜੋ ਨੌ ਨਿਧੀਆਂ ਤੇ ਰਿਧੀਆਂ ਸਿੱਧੀਆਂ ਬਖਸ਼ਿਸ਼ ਕਰਨ ਵਾਲਾ ਪਰਮਾਤਮਾ ਦਾ ਨਾਮ ਹੈ ਪਾਤਸ਼ਾਹ ਫਰਮਾਉਂਦੇ ਨੇ ਦੇਹੀ ਮਹਿ ਇਸ ਕਾ ਬਿਸਰਾਮ ਇਸ ਦੇਹੀ ਦੇ ਅੰਦਰ ਉਸਦਾ ਵਿਸਰਾਮ ਕਿਤੇ ਹੈਗਾ ਪਰ ਲੱਭਣਾ ਔਖਾ ਹੈ ਮਹਾਰਾਜ ਪਾਤਸ਼ਾਹ ਜੀ ਫਰਮਾਉਂਦੇ ਹੈ ਉਹ ਲੱਭਿਆ ਜਾਂਦਾ ਹੈ ਧਰਤੀ ਵਿੱਚੋਂ ਪਾਣੀ ਨਿਕਾਲਣ ਦੇ ਲਈ ਉੱਪਰੋਂ ਪਾਣੀ ਜ਼ਰੂਰ ਪਾਉਣਾ ਪੈਂਦਾ ਹੈ ਜਦੋਂ ਨਲਕਾ ਲਗਾਇਆ ਜਾਂਦਾ ਹੈ ਤੋ ਪੰਜਾਬ ਦੀਆਂ ਉਦਾਹਰਨਾਂ ਸਾਡੇ ਸਤਿਗੁਰਾਂ ਨੇ ਬਾਣੀ ਵਿੱਚ ਵੀ ਬੜੀਆਂ ਦਿੱਤੀਆਂ ਨੇ ਆਪਾਂ ਵੀ ਪੰਜਾਬੀ ਹਾਂ ਆਪਾਂ ਵੀ ਗੱਲ ਨੂੰ ਸਮਝਣ ਦੇ ਲਈ ਆਪਾਂ ਨੂੰ ਉਹ ਉਦਾਹਰਨਾਂ ਜਿਹੜੀਆਂ ਉਹ ਸਾਂਝੀਆਂ ਕਰ ਲੈਣੀਆਂ ਕੋਈ ਅੱਤ ਕਥਨੀ ਨਹੀਂ ਹੋਇਆ ਕਰਦੀ ਪੁਰਾਣਿਆਂ ਸਮਿਆਂ 'ਚ ਜਦੋਂ ਨਲਕੇ ਲੱਗਣੇ ਸ਼ੁਰੂ ਹੋਏ ਹੈ ਤੇ ਨਲਕਾ ਲਗਾਉਣ ਦੇ ਲਈ ਪਹਿਲਾਂ ਪੰਜ ਚਾਰ ਬਾਲਟੀਆਂ ਗਵਾਂਢੀਆਂ ਦੇ ਘਰੋਂ ਨਲਕੇ ਦੇ ਉੱਤੋਂ ਭਰ ਭਰ ਕੇ ਲਿਆਉਣੀਆਂ ਪੈਣੀਆਂ। ਬੱਚਿਆਂ ਨੇ ਬੜੀ ਖੁਸ਼ੀ ਨਾਲ ਲਿਆਉਣੀਆਂ ਕਿ ਸਾਡੇ ਘਰ ਨਲਕਾ ਲੱਗ ਰਿਹਾ ਹੈ। ਬਾਲਟੀਆਂ ਭਰ ਭਰ ਕੇ ਲਿਆ ਕੇ ਜਦ ਉਹਦੇ ਵਿੱਚ ਪਾਈਆਂ ਜਾਣੀਆਂ, ਸ਼ਾਮ ਤੱਕ ਉਹ ਨਲਕਾ ਲੱਗ ਜਾਣਾ। ਪਹਿਲਾਂ ਤੇ 5-6 ਬਾਲਟੀਆਂ ਕਿਸੇ ਤੋਂ ਮੰਗ ਕੇ ਲਿਆ ਕੇ ਪਾਉਣੀਆਂ ਪਈਆਂ, ਪਰ ਜਦੋਂ ਨਲਕਾ ਚੱਲ ਪਿਆ, ਨਲਕਾ ਲਗਾਉਣ ਵਾਲੇ ਨੇ ਕਹਿ ਦਿੱਤਾ ਬੱਚਿਓ ਹੁਣ ਇਹ ਜੰਗਾਲ ਵਾਲਾ ਪਾਣੀ ਆ ਰਿਹਾ, ਇਸ ਲਈ ਇਹਨੂੰ ਬਾਰ ਬਾਰ ਗੇੜੀ ਚੱਲੋ ਤੇ ਤਾਂ ਕਿ ਸਾਫ ਪਾਣੀ ਆਉਣਾ ਸ਼ੁਰੂ ਹੋ ਜਾਵੇ। ਤੋ ਬੱਚਿਆਂ ਨੇ ਚਲਾ ਚਲਾ ਕੇ ਉਸ ਨਲਕੇ ਨੂੰ, ਤੇ ਪਹਿਲਾਂ 5-4 ਬਾਲਟੀਆਂ ਸਿਰਫ ਪਾਈਆਂ, 50-60-100 ਬਾਲਟੀ ਤਾਂ ਸ਼ਾਮ ਤੱਕ ਹੀ ਉਹਦੇ ਅੰਦਰੋਂ ਕੱਢ ਲਈ। ਇੰਨਾ ਪਾਣੀ ਧਰਤੀ ਚੋਂ ਤੁਰਿਆ ਆਉਂਦਾ ਹੈ ਔਰ ਸਾਲਾਂ ਬੱਧੀ ਉਸ ਨੂੰ ਵਰਤਦੇ ਰਹੇ, ਉਹ ਕਦੇ ਖਤਮ ਹੀ ਨਾ ਹੋਇਆ, ਪਰ ਪਹਿਲਾਂ ਕੁਝ ਬਾਲਟੀਆਂ ਮੰਗਵੀਆਂ ਲਿਆ ਕੇ ਪਾਣੀਆਂ ਪਈਆਂ। ਇਸੇ ਤਰ੍ਹਾਂ ਪਾਤਸ਼ਾਹ ਫਰਮਾਉਂਦੇ, ਨੌਨਿਧ ਅੰਮ੍ਰਿਤ ਪ੍ਰਭ ਕਾ ਨਾਮ, ਦੇਹੀ ਮਹਿ ਇਸ ਕਾ ਬਿਸਰਾਮ। ਜੋ ਨੌਨਿਧੀਆਂ ਦਾ ਮਾਲਕ ਪਰਮਾਤਮਾ ਦਾ ਨਾਮ ਹੈ, ਉਹ ਦੇਹੀ ਦੇ ਵਿੱਚ ਹੈ ਕਿਤੇ ਛੁਪਿਆ ਹੋਇਆ। ਉਸ ਨੂੰ ਪ੍ਰਗਟ ਕਰਨ ਦੇ ਲਈ ਉੱਪਰੋਂ ਜ਼ਬਾਨ ਨਾਲ ਨਾਮ ਜਪਣਾ, ਇਹ ਹੈ ਉੱਪਰੋਂ ਨਾਮ ਪਾਉਣਾ। ਅਗਰ ਕਿਸੇ ਦੀ ਉੱਪਰਲੇ ਨਾਮ ਦੀ ਅੰਦਰਲੇ ਨਾਮ ਨਾਲ ਅਟੈਚਮੈਂਟ ਹੋ ਗਈ ਤੇ ਫਿਰ ਅੰਦਰੋਂ ਨਾਮ ਦੇ ਫੁਹਾਰੇ ਚੱਲਣੇ ਸ਼ੁਰੂ ਹੋ ਜਾਂਦੇ ਨੇ, ਫਿਰ ਉਸ ਨਾਮ ਜਲ ਨੂੰ ਆਪ ਵੀ ਵਰਤਦਾ ਰਹੇ, ਹੋਰਨਾਂ ਨੂੰ ਵੀ ਵੰਡਦਾ ਰਹੇ, ਫਿਰ ਉਹ ਖਤਮ ਨਹੀਂ ਹੁੰਦਾ, ਉਹ ਮੁੱਕਦਾ ਨਹੀਂ। ਔਰ ਜਿਤਨਾ ਕੁ ਨਾਮ ਉੱਪਰੋਂ ਜਪਿਆ ਹੁੰਦਾ ਹੈ, ਉਹਦੇ ਤੋਂ ਉਹ ਕਈ ਗੁਣਾ, ਹਜ਼ਾਰ ਗੁਣਾ ਵੱਧ ਉਹ ਨਾਮ ਦਾ ਆਨੰਦ ਹੁੰਦਾ ਹੈ, ਔਰ ਹਜ਼ਾਰਾਂ ਗੁਣਾ ਵੱਧ ਸਮਾਂ ਜਿਹੜਾ ਹੈ ਉਹ ਨਾਮ ਜਿਹੜਾ ਉਹ ਚੱਲਦਾ ਰਹਿੰਦਾ। ਫਿਰ ਕਿਆ ਸਵਣਾ ਕਿਆ ਜਾਗਣਾ, ਗੁਰਮੁਖ ਤੇ ਪ੍ਰਵਾਨ, ਜਿੰਨਾ ਸਾਸ ਗਰਾਸ ਨਾ ਵਿਸਰੈ ਸੇ ਪੂਰੇ ਪੁਰਖ ਪ੍ਰਧਾਨ। ਫਿਰ ਸੁੱਤਿਆਂ ਵੀ ਚੱਲਦਾ ਹੈ, ਖਾਂਦਿਆਂ ਵੀ ਚੱਲਦਾ ਹੈ, ਬਹਿੰਦਿਆਂ ਵੀ ਚੱਲਦਾ ਹੈ, ਫਿਰ ਉਹ ਅੰਦਰਲਾ ਨਾਮ ਦਾ ਖਜ਼ਾਨਾ ਲੱਭ ਪੈਂਦਾ ਹੈ। ਪਰ ਪਾਤਸ਼ਾਹ ਫਰਮਾਉਂਦੇ ਨੇ ਜਦ ਤੱਕ ਉਹ ਖਜ਼ਾਨਾ ਨਹੀਂ ਲੱਭਦਾ, ਤਦ ਤੱਕ ਉੱਪਰੋਂ ਨਾਮ ਜਪਣ ਦੀ ਲੋੜ ਹੈ, ਸਖ਼ਤ ਜ਼ਰੂਰਤ ਹੈ, ਤਾਂ ਕਿ ਉਸ ਨਾਮ ਦੇ ਖਜ਼ਾਨੇ ਨਾਲ ਅਟੈਚਮੈਂਟ ਹੋ ਜਾਵੇ। ਕਾਇਆ ਨਗਰ ਮਹਿ ਰਾਮ ਰਸ ਉਤਮ, ਕਿਉਂ ਪਾਈਐ ਉਪਦੇਸ਼ ਜਨ ਕਰੋ। ਸਤਿਗੁਰ ਸੇਵ ਸਫਲ ਹਰ ਦਰਸ਼ਨ, ਮਿਲ ਅੰਮ੍ਰਿਤ ਹਰ ਰਸ ਪੀਯਹੋ। ਚੌਥੇ ਪਾਤਸ਼ਾਹ ਫਰਮਾਉਂਦੇ ਨੇ ਸਤਿਗੁਰੂ ਸਾਹਿਬ ਜੀ ਦੇ ਚਰਨਾਂ ਦੀ ਸੇਵਾ ਕਰਨੀ ਔਰ ਸਤਿਗੁਰੂ ਸਾਹਿਬ ਜੀ ਦੇ ਦਰਸ਼ਨ ਕਰਨੇ, ਇਹ ਮਹਾਰਾਜ ਫਰਮਾਉਂਦੇ ਨੇ ਸਫਲ, ਇਹ ਸਾਹਿਤ ਫਲਦੇ ਹਨ, ਇਹ ਵਿਰਥੇ ਨਹੀਂ ਜਾਂਦੇ। ਔਰ ਪਾਤਸ਼ਾਹ ਫਰਮਾਉਂਦੇ ਮਿਲ ਅੰਮ੍ਰਿਤ ਹਰ ਰਸ ਪੀਯਹੋ, ਮਿਲ ਕਰਕੇ ਸੱਚੇ ਸਤਿਗੁਰਾਂ ਨੂੰ, ਸਤਿਗੁਰਾਂ ਤੋਂ ਨਾਮ ਜੋ ਅੰਮ੍ਰਿਤ ਰਸ ਬਖਸ਼ਿਸ਼ ਕਰਨ ਵਾਲਾ ਹੈ ਉਸ ਨੂੰ ਪੀਣਾ ਕਰੋ। ਹਰ ਹਰ ਨਾਮ ਅੰਮ੍ਰਿਤ ਹਰ ਮੀਠਾ, ਹਰ ਸੰਤ ਹੋ ਚਾਖ ਦਿਖ ਹੋ। ਹਰਿਆਂ ਭਰਿਆਂ ਕਰ ਦੇਣ ਵਾਲਾ, ਅੰਮ੍ਰਿਤ ਮ੍ਰਿਤੂ ਤੋਂ ਰਹਿਤ ਕਰ ਦੇਣ ਵਾਲਾ ਨਾਮ ਅੰਮ੍ਰਿਤ ਜੋ ਹੈ, ਪਾਤਸ਼ਾਹ ਫਰਮਾਉਂਦੇ ਨੇ ਹਰ ਮਿੱਠਾ, ਉਹ ਬਹੁਤ ਮਿੱਠਾ ਹੈ। ਜਗਤ ਦੇ ਸਾਰੇ ਪਦਾਰਥਾਂ ਤੋਂ ਵੱਧ ਮਿਠਾਸ ਨਾਮ ਦੇ ਰਸ ਵਿੱਚੋਂ ਆਉਂਦੀ ਹੈ। ਪਾਤਸ਼ਾਹ ਕਹਿੰਦੇ ਹੈ ਹਰ ਸੰਤ ਹੋ ਚਾਖ ਦਿਖ ਹੋ, ਦਿਖ ਹੋ ਦਾ ਅਰਥ ਹੈ ਦੇਖੋ। ਪਾਤਸ਼ਾਹ ਕਹਿੰਦੇ ਚੱਖ ਕੇ ਤਾਂ ਦੇਖੋ ਕਿਤੇ, ਨਾਮ ਦਾ ਰਸ ਛੱਕ ਕੇ ਤਾਂ ਦੇਖੋ ਕਿਤੇ, ਇਤਨਾ ਜ਼ਿਆਦਾ ਮਿੱਠਾ ਹੈ। ਸੰਸਾਰ ਦੀਆਂ ਸਭ ਮਿੱਠੀਆਂ ਵਸਤੂਆਂ ਉਸ ਤੋਂ ਫਿੱਕੀਆਂ ਹਨ, ਉਸ ਦੇ ਸਾਹਮਣੇ ਉਹ ਤੁਛ ਹਨ। ਗੁਰਮਤ ਹਰ ਰਸ ਮਿੱਠਾ ਲਾਗਾ, ਤਿੰਨ ਬਿਸਰੇ ਸਭ ਬਿਖ ਰਸ ਹੋ। ਜਿਨ੍ਹਾਂ ਨੂੰ ਗੁਰਮਤ ਧਾਰਨ ਕਰਕੇ ਰੀਅਲੀ ਰੂਪ ਵਿੱਚ ਅਮਲ ਕਰਕੇ, ਜਿਨ੍ਹਾਂ ਨੂੰ ਗੁਰਮਤ ਦੇ ਰਾਹੀਂ ਹਰ ਰਸ ਮਿੱਠਾ ਲੱਗਾ, ਪਰਮੇਸ਼ਰ ਦਾ ਨਾਮ ਮਿੱਠਾ ਲੱਗਣਾ ਸ਼ੁਰੂ ਹੋ ਗਿਆ ਹੈ, ਮਹਾਰਾਜ ਕਹਿੰਦੇ ਤਿੰਨ ਬਿਸਰੇ ਸਭ ਬਿਖ ਰਸ ਹੋ। ਉਹਨਾਂ ਨੂੰ ਵਿਸਰ ਗਏ ਨੇ ਸਾਰੇ ਬਿਖ ਦੇ, ਬਿਖਿਆਂ ਦੇ ਰਸ ਸਭ ਤਰ੍ਹਾਂ ਦੇ ਉਹ ਵਿਸਰ ਗਏ ਨੇ। ਅੰਮ੍ਰਿਤ ਕਾ ਵਾਪਾਰੀ ਹੋਵੇ, ਭਰਥਰੀ ਨੂੰ ਉਪਦੇਸ਼ ਦਿੱਤਾ ਸੀ ਗੁਰੂ ਨਾਨਕ ਸਾਹਿਬ ਨੇ, ਅੰਮ੍ਰਿਤ ਕਾ ਵਾਪਾਰੀ ਹੋਵੇ, ਕਿਆ ਮਦ ਸ਼ੂਸ਼ੈ ਭਾਉ ਧਰੈ। ਮਦ ਦਾ ਅਰਥ ਸ਼ਰਾਬ ਤੇ ਸ਼ੂਸ਼ੈ ਦਾ ਅਰਥ ਹੈ ਸ਼ਰਾਬ ਵਾਲਾ ਭਾਂਡਾ। ਮਹਾਰਾਜ ਨੇ ਕਿਹਾ ਜਿਹੜਾ ਬੰਦਾ ਹੀ ਅੰਮ੍ਰਿਤ ਦਾ ਵਪਾਰੀ ਹੈ, ਉਹ ਭਲਾ ਸ਼ਰਾਬ ਵਾਲੇ ਭਾਂਡੇ ਵੱਲ ਨਿਗਾਹ ਕਰਕੇ ਵੀ ਕਿਉਂ ਵੇਖੇ। ਉਹਨੂੰ ਜੇ ਪਤਾ ਲੱਗੇ ਇੱਥੇ ਉਹ ਭਾਂਡਾ ਪਿਆ ਤੇ ਉਧਰੋਂ ਅੱਖਾਂ ਦੀ ਨਿਗਾਹ ਪਰੇ ਨੂੰ ਕਰ ਲਵੇ, ਇੰਨਾ ਬਚ ਕੇ ਰਹੇ। ਅੰਮ੍ਰਿਤ ਕਾ ਵਪਾਰੀ ਹੋਵੇ, ਕਿਆ ਮਦ ਸ਼ੂਸ਼ੈ ਭਾਉ ਧਰੈ। ਇੱਥੇ ਪਾਤਸ਼ਾਹ ਫਰਮਾ ਰਹੇ ਨੇ ਜਿਨ੍ਹਾਂ ਨੂੰ ਨਾਮ ਦਾ ਰਸ ਮਿੱਠਾ ਲੱਗ ਗਿਆ, ਉਹਨਾਂ ਨੇ ਬਿਖ ਦੇ ਇਹ ਜੋ ਰਸ ਨੇ ਜਿਨ੍ਹਾਂ ਦਾ ਰਿਜ਼ਲਟ ਜ਼ਹਿਰ ਵਰਗਾ ਨਿਕਲਣਾ ਹੈ, ਉਹ ਛੱਡ ਦਿੱਤੇ ਨੇ, ਉਹਨਾਂ ਤੋਂ ਵਿਸਰ ਗਏ ਨੇ। ਰਾਮ ਨਾਮ ਰਸ ਰਾਮ ਰਸਾਇਣ, ਹਰ ਸੇਵ ਹੋ ਸੰਤ ਜਨ ਹੋ। ਪ੍ਰਭੂ ਦਾ ਨਾਮ ਇੱਕ ਕੀਮਤੀ ਰਸਾਇਣ ਪਦਾਰਥ ਦੀ ਤਰ੍ਹਾਂ ਬਖਸ਼ਿਸ਼ਾਂ ਕਰਦਾ ਹੈ। ਰਸਾਇਣ ਇੱਕ ਐਸਾ ਤਰਲ ਪਦਾਰਥ ਹੁੰਦਾ ਸੀ, ਪੁਰਾਣੇ ਸਾਧੂਆਂ ਦੇ ਕੋਲ ਹੁੰਦਾ ਸੀ, ਤਾਂਬੇ ਦਾ ਟੁਕੜਾ ਵਿੱਚ ਡਬੋਣਾ ਉਹਨੇ ਸੋਨਾ ਬਣ ਜਾਣਾ। ਇਸੇ ਤਰ੍ਹਾਂ ਵਾਹਿਗੁਰੂ ਦਾ ਨਾਮ ਕੱਚੋ ਕੰਚਨ ਭਇਓ ਸ਼ਬਦ ਗੁਰ ਸ੍ਰਵਣ ਹੀ ਸੁਣਿਓ। ਮਨ ਰੂਪ ਕੱਚਾ ਕੱਚ ਜੋ ਹੈ ਇਹ ਗੁਰੂ ਪਾਤਸ਼ਾਹ ਜੀ ਦੇ ਸ਼ਬਦ ਦੀ ਅਰਾਧਨਾ ਦੇ ਨਾਲ ਸੋਨੇ ਵਰਗਾ ਕੀਮਤੀ ਬਣ ਜਾਂਦਾ ਹੈ। ਪਾਤਸ਼ਾਹ ਫਰਮਾਉਂਦੇ ਨੇ ਰਾਮ ਨਾਮ ਰਸ ਰਾਮ ਰਸਾਇਣ ਹਰ ਸੇਵ ਹੋ ਸੰਤ ਜਨ ਹੋ ਚਾਰ ਪਦਾਰਥ ਚਾਰੇ ਪਾਏ ਗੁਰਮਤ ਨਾਨਕ ਹਰ ਭਜ ਹੋ। ਪਾਤਸ਼ਾਹ ਫਰਮਾਉਂਦੇ ਨੇ ਜਿਨ੍ਹਾਂ ਨੇ ਪ੍ਰਭੂ ਦੀ ਅਰਾਧਨਾ ਕੀਤੀ ਹੈ ਉਹਨਾਂ ਨੇ ਜੋ ਮੁੱਖ ਰੂਪ ਵਿੱਚ ਚਾਰ ਪਦਾਰਥ ਨੇ ਨਾ ਧਰਮ ਅਰਥ ਕਾਮ ਤੇ ਮੋਖ, ਉਹ ਚਾਰੇ ਦੇ ਚਾਰੇ ਪਦਾਰਥ ਨਾਮ ਜਪਣ ਵਾਲਿਆਂ ਨੇ ਪ੍ਰਾਪਤ ਕਰ ਲਏ ਨੇ। ਗੁਰਮਤ ਨਾਨਕ ਹਰ ਭਜ ਹੋ, ਨਾਨਕ ਸ਼ਬਦ ਦੀ ਮੋਹਰ ਲਾ ਕੇ ਚੌਥੇ ਪਾਤਸ਼ਾਹ ਫਰਮਾਉਂਦੇ ਨੇ ਕਿ ਗੁਰਮਤ ਦੇ ਰਾਹੀਂ ਭਜਨ ਕਰੋ। ਜੋ ਗੁਰੂ ਨਾਨਕ ਸਾਹਿਬ ਪਾਤਸ਼ਾਹ ਦੇ ਦੱਸੇ ਅਸੂਲ ਨੇ ਨਿਯਮ ਨੇ ਉਹਨਾਂ ਦੇ ਰਾਹੀਂ ਪਰਮੇਸ਼ਰ ਦਾ ਭਜਨ ਕਰੋ, ਚਾਰੇ ਪਦਾਰਥ ਪ੍ਰਾਪਤ ਹੋ ਜਾਂਦੇ ਹਨ। ਇਹ ਮਹਾਨ ਉਪਦੇਸ਼ ਸਤਿਗੁਰੂ ਧੰਨ ਧੰਨ ਗੁਰੂ ਰਾਮਦਾਸ ਸਾਹਿਬ ਪਾਤਸ਼ਾਹ ਜੀ ਨੇ ਅੰਮ੍ਰਿਤ ਵੇਲੇ ਸ੍ਰੀ ਮੁੱਖ ਵਾਕ ਫੁਰਮਾਇਣ ਕਰਕੇ ਬਖਸ਼ਿਸ਼ ਕੀਤਾ ਹੈ। ਵਿਚਾਰ ਕਰਦਿਆਂ ਹੋਈਆਂ ਭੁੱਲਾਂ ਦੀ ਸਤਿਗੁਰੂ ਜੀ ਖਿਮਾ ਦੇਣੀ, ਅੱਗੇ ਲਈ ਸਮਤ ਬਖਸ਼ਿਸ਼ ਕਰਨੀ। ਫਤਿਹ ਬੁਲਾਈਏ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।